ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ, ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰਿਆਈ ਦਿੱਤੀ ਹੈ, ਸਿੰਘਾਸਣ ਤੇ ਬਿਠਾ ਕੇ ਪੰਜ ਪੈਸੇ ਸ਼੍ਰੀ ਫਲ ਭੇਟ ਕਰਕੇ ਨਮਸਕਾਰ ਕੀਤੀ ਹੈ। ਬਚਨ ਫੁਰਮਾਇਆ, ਜਿਤਨੀਆਂ ਰਿੱਧਾਂ ਸਿੱਧਾਂ ਹਨ, ਅਜਮਤਾਂ ਸ਼ਕਤੀਆਂ ਹਨ, ਸਭ ਤੁਹਾਡੇ ਚਰਣਾਂ ਚ ਹਾਜ਼ਰ ਨੇ। ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਮਹਾਰਾਜ ਮੇਰਾ ਇਹਨਾਂ ਨਾਲ ਕੀ ਕੰਮ? ਗੁਰੂ ਅੰਗਦ ਪਾਤਸ਼ਾਹ ਕਹਿਣ ਲੱਗੇ, ਪੁਰਖਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਅਧੀਨ ਹੈ ਇਹ ਸਭ ਕੁਝ। ਜਿੱਥੇ ਗੁਰੂ ਨਾਨਕ ਸਾਹਿਬ ਦੀ ਜੋਤ ਜਾਏਗੀ, ਉੱਥੇ ਆਪਣੇ ਆਪ ਹੀ ਹਾਜ਼ਰ ਹੋ ਜਾਣਗੀਆਂ ਹੱਥ ਜੋੜ ਕੇ। ਇਸ ਕਰਕੇ ਤਾਂ ਹਾਜ਼ਰ ਨੇ, ਇਹਨਾਂ ਨੂੰ ਸਵੀਕਾਰ ਕਰਨਾ ਚਾਹੇ ਨਹੀਂ ਕਰਨਾ ਇਹ ਤੁਹਾਡੇ ਅਖਤਿਆਰ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਦਿੱਤਾ ਹੈ, ਪੁੱਤਰਾਂ ਨੂੰ ਆਖਿਆ ਨਮਸਕਾਰ ਕਰੋ, ਪਰ ਪੁੱਤਰਾਂ ਨੇ ਉਸ ਵਕਤ ਇਨਕਾਰ ਕੀਤਾ। ਤੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਆਗਿਆ ਦੀ ਪਾਲਣਾ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਔਰ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਕਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨਾਇਆਵੈ, ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਲ ਉਹਨਾਂ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਐਸੇ ਦੀਨ ਦਿਆਲ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਸੁਣ ਕਰ ਬੁੱਢਾ ਸਭਨੀ ਅਗਾਰੀ।
ਜਦੋਂ ਸਤਿਗੁਰੂ ਜੀ ਨੇ ਨਮਸਕਾਰ ਕਰਨ ਦਾ ਹੁਕਮ ਕੀਤਾ ਕਿ ਗੁਰੂ ਅਮਰਦਾਸ ਸਾਹਿਬ ਨੂੰ ਮੇਰਾ ਰੂਪ ਜਾਣ ਕੇ ਨਮਸਕਾਰ ਕਰੋ, ਗੁਰੂ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਦਿਆਂ ਗੁਰੂ ਘਰ ਦੇ ਮਹਾਨ ਅਨਿੰਨ ਸੇਵਕ ਗੁਰਸਿੱਖੀ ਦੀ ਅਵਧ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਉੱਠ ਕੇ ਖੜੇ ਹਨ।
ਖਰੋ ਹੋਏ ਪਗ ਬੰਧਨ ਤਾਰੀ।
ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਸਨਮੁਖ ਖਲੋ ਕੇ ਚਰਨਾਂ ਤੇ ਵੰਦਨਾ ਕੀਤੀ।
ਤਿਸ ਪੀਛੇ ਸਿੱਖ ਸੰਗਤ ਸਾਰੇ।
ਬਾਬਾ ਬੁੱਢਾ ਸਾਹਿਬ ਜੀ ਦੇ ਪਿੱਛੇ ਪਿੱਛੇ ਜਿੰਨੀ ਸੰਗਤ ਸੀ, ਜਿੰਨੇ ਵੀ ਉਸ ਵੇਲੇ ਉੱਥੇ ਗੁਰਸਿੱਖ ਹਾਜ਼ਰ ਸਨ,
ਕਰੀ ਨਮੈ ਸ੍ਰੀ ਅਮਰ ਅਗਾਰੀ।
ਸਾਰੀ ਸੰਗਤ ਨੇ ਦੀਨ ਦੁਨੀਆਂ ਦੇ ਵਾਲੀ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਣਾਂ ਤੇ ਵੰਦਨਾ ਕੀਤੀ ਹੈ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਪ੍ਰਣਾਮ ਕੀਤੀ ਹੈ।
ਸ੍ਰੀ ਅੰਗਦ ਨਿਜ ਸੁਤ ਦਿਸ਼ ਦੇਖਾ।
ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਨੇ ਆਪਣੇ ਸਾਹਿਬਜ਼ਾਦਿਆਂ ਵੱਲ ਵੇਖਿਆ।
ਉੱਠੇ ਉਹਨਾਂ ਮਨ ਮੈਂ ਗਰਭ ਵਿਸ਼ੇਖਾ।
ਵੇਖਿਆ ਕਿ ਬਾਬਾ ਦਾਤੂ ਔਰ ਬਾਬਾ ਦਾਸੂ ਜੀ ਨਹੀਂ ਉੱਠੇ, ਜਿਨ੍ਹਾਂ ਦੇ ਮਨ ਵਿੱਚ ਗੁਰੂ ਪੁੱਤਰ ਹੋਣ ਦਾ ਮਾਣ ਸੀ ਕਿ ਅਸੀਂ ਗੁਰੂ ਅੰਗਦ ਸਾਹਿਬ ਦੇ ਸਪੁੱਤਰ ਹਾਂ।
ਦਾਸੂ ਸਾਥ ਪੰਨਿਓ ਗੁਰਨਾਥ।
ਸਤਿਗੁਰੂ ਜੀ ਨੇ ਆਪਣੇ ਸਪੁੱਤਰ ਬਾਬਾ ਦਾਸੂ ਜੀ ਨੂੰ ਇਹ ਬਚਨ ਕਹੇ,
ਉੱਠ ਤੁਮ ਪੀਟੇ ਕੋ ਨਿਜ ਮਾਤ।
ਕਹਿਣ ਲੱਗੇ ਬਾਬਾ ਦਾਸੂ ਜੀ ਉੱਠੋ, ਉੱਠ ਕੇ ਤੁਸੀਂ ਵੀ ਗੁਰੂ ਅਮਰਦਾਸ ਸਾਹਿਬ ਨੂੰ ਪ੍ਰਣਾਮ ਕਰੋ, ਇਹਨਾਂ ਨੂੰ ਨਮਸਕਾਰ ਕਰੋ।
ਸੁਣੋ ਪਿਤਾ ਇਹ ਉਦਾਸ ਹਮਾਰਾ।
ਸੁਣ ਕੇ ਬਾਬਾ ਦਾਸੂ ਜੀ ਨੇ ਜਵਾਬ ਦਿੱਤਾ, ਆਖਿਆ ਪਿਤਾ ਜੀ ਇਹ ਸਾਡੇ ਘਰ ਦਾ ਪਾਣੀ ਢੋਣ ਵਾਲਾ ਸਾਡਾ ਦਾਸ ਹੈ।
ਇੱਕ ਤੋਲੀ ਨਸ ਮਮ ਅਧਿਕਾਰਾ।
ਇੱਕ ਤਾਂ ਮੈਂ ਤੁਹਾਡਾ ਵੱਡਾ ਪੋਤਾ, ਇਹਨੇ ਮੇਰਾ ਅਧਿਕਾਰ, ਜਿਹੜਾ ਮੇਰਾ ਹੱਕ ਸੀ ਉਹ ਅਧਿਕਾਰ ਮੇਰਾ ਇਹਨਾਂ ਨੇ ਲੈ ਲਿਆ।
ਦੁਤੀਏ ਉੱਠ ਕਰ ਸੀਸ ਨਿਵਾਵੇ।
ਇੱਕ ਤਾਂ ਮੇਰਾ ਹੱਕ ਖੋ ਲਿਆ ਇਹਨਾਂ ਨੇ, ਦੂਜਾ ਮੈਂ ਉੱਠ ਕੇ ਇਹਨਾਂ ਨੂੰ ਸੀਸ ਦਵਾਵਾਂ, ਇਹ ਕਿਵੇਂ ਹੋ ਸਕਦਾ?
ਇਹ ਤੋ ਹਮ ਤੇ ਨੈ ਬਣ ਆਵੇ।
ਇਹਦਾ ਵੱਡਾ ਮੈਂ ਤਿਆਗੀ ਨਹੀਂ ਹਾਂ, ਇੱਕ ਤਾਂ ਮੇਰਾ ਹਾਕੇ ਖੋ ਲੈਣ ਤੇ ਦੂਜਾ ਮੈਂ ਉੱਠ ਕੇ ਇਹਨਾਂ ਨੂੰ ਪ੍ਰਣਾਮ ਕਰਾਂ, ਇਹ ਨਹੀਂ ਮੇਰੇ ਕੋਲੋਂ ਹੋ ਸਕਦਾ। ਮੈਂ ਇਉਂ ਨਹੀਂ ਇਹਨਾਂ ਨੂੰ ਨਮਸਕਾਰ ਕਰ ਸਕਦਾ।
ਨਿਜ ਸਥਾਨ ਪਰ ਇਹੀ ਟਿਕਾਏ,
ਤੁਸੀਂ ਆਪਣੇ ਅਸਥਾਨ ਤੇ ਆਪਣੀ ਜਗ੍ਹਾ ਤੇ ਇਹਨਾਂ ਨੂੰ ਟਿਕਾ ਦਿੱਤਾ ਹੈ।
ਹਮਕੋ ਛੂਛੇ ਰਾਖ ਸਿਧਾਏ,
ਪਿਤਾ ਜੀ ਸਾਨੂੰ ਤੁਸੀਂ ਖਾਲੀ ਛੱਡ ਕੇ ਚੱਲੇ ਹੋ, ਸਾਨੂੰ ਤੁਸੀਂ ਸਖਣੇ ਕਰਕੇ ਚੱਲੇ ਹੋ।
ਤੁਮ ਸੋ ਕਿਆ ਬਸ ਚਲੇ ਹਮਾਰੋ,
ਮਹਾਰਾਜ ਜੀ ਤੁਸੀਂ ਸਮਰੱਥ ਦੇਵੋ, ਤੁਹਾਡੇ ਤੇ ਸਾਡਾ ਕੀ ਬਸ ਚੱਲਦਾ ਹੈ, ਅਸੀਂ ਕਿਹੜਾ ਤੁਹਾਡੇ ਤੇ ਕੋਈ ਜ਼ੋਰ ਪਾ ਸਕਦੇ ਆ। ਪਿਤਾ ਜੀ
ਕੀਓ ਪੰਥ ਸਭ ਜਗ ਤੇ ਨਿਆਰੋ,
ਤੁਸੀਂ ਇਹ ਪੰਥ ਸਾਰੇ ਜਗਤ ਤੋਂ ਨਿਆਰਾ ਪੰਥ ਸਾਜਿਆ। ਇਹ ਸਿੱਖ ਪੰਥ ਦੁਨੀਆਂ ਦੇ ਸਾਰੇ ਪੰਥਾਂ ਚੋਂ ਨਿਰਾਲਾ ਪੰਥ ਹੈ।
ਜਿਮ ਤੁਮ ਦਾਸ ਹੋਏ ਕਰ ਪਾਈ,
ਜਿਵੇਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਸੇਵਕ ਬਣ ਕੇ ਉਹਨਾਂ ਕੋਲੋਂ ਵਡਿਆਈ ਪ੍ਰਾਪਤ ਕੀਤੀ ਸੀ ਔਰ ਉਹਨਾਂ ਦੇ ਸਾਹਿਬਜ਼ਾਦੇ ਨਹੀਂ ਸਨ ਪ੍ਰਾਪਤ ਕਰ ਸਕੇ।
ਤਿਮ ਅਬਦਈ ਦਾਸ ਵਡਿਆਈ,
ਉਸੇ ਤਰ੍ਹਾਂ ਜਿਵੇਂ ਤੁਸੀਂ ਦਾਸ ਬਣ ਕੇ ਲਈ ਸੀ ਵਡਿਆਈ, ਇਸੇ ਤਰ੍ਹਾਂ ਆਪਣੇ ਦਾਸ ਨੂੰ ਤੁਸੀਂ ਉਹ ਵਡਿਆਈ ਬਖਸ਼ ਦਿੱਤੀ ਹੈ।
ਸੁਨ ਦਾਸੂ ਤੇ ਦਾਤੂ ਸਾਥ,
ਬਾਬਾ ਦਾਸੂ ਜੀ ਨੇ ਜਦੋਂ ਜਵਾਬ ਦਿੱਤਾ ਫਿਰ ਸਤਿਗੁਰੂ ਜੀ ਬਾਬਾ ਦਾਤੂ ਜੀ ਨੂੰ ਕਹਿਣ ਲੱਗੇ,
ਆਗਿਆ ਕੈ ਗੁਰ ਟੇਕੋ ਮਾਥ,
ਆਖਿਆ ਦਾਤੂ ਪੁੱਤ ਤੂੰ ਉੱਠ, ਉੱਠ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ।
ਤਿਨ ਪੀਨੇ ਮਾਨੀ ਥਿਤ ਰਹਿਓ,
ਬਾਬੇ ਦਾਤੂ ਨੇ ਵੀ ਇਹ ਗੱਲ ਨਹੀਂ ਮੰਨੀ, ਉਹ ਵੀ ਉਸੇ ਤਰ੍ਹਾਂ ਹੀ ਥਿਤ ਰਹੇ। ਆਖਿਆ ਜੇ ਉਹ ਬਚਨ ਮੇਰੇ ਵੱਡੇ ਭਰਾਤਾ ਨੇ ਕਹੇ ਨੇ ਮੈਂ ਵੀ ਉਹੀ ਕਹਿ ਰਿਹਾ।
ਨਿਜ ਵਡਿਆਈ ਕੋ ਬਚ ਕੇ,
ਉਹਨਾਂ ਨੇ ਵੀ ਆਪਣੀ ਵਡਿਆਈ ਦੇ ਬਚਨ ਕਹੇ। ਗੁਰੂ ਪੁੱਤਰ ਹੋਣ ਦਾ ਮਨ ਚ ਮਾਣ ਸੀ ਖਾਲਸਾ ਜੀ, ਇਹ ਤਾਂ ਸੁਭਾਵਕ ਸੀ। ਇੱਥੇ ਤਾਂ ਗੁਰੂ ਘਰ ਵਿੱਚ ਜੇ ਕੋਈ ਸੇਵਾਦਾਰ ਵੀ ਹੋਵੇ ਉਹਨੂੰ ਵੀ ਗਰੂਰ ਹੁੰਦਾ, ਕੋਈ ਸੇਵਾ ਕਰਨ ਵਾਲਾ ਵੀ ਹੋਵੇ ਕਿ ਮੈਂ ਸੇਵਕ ਹਾਂ। ਇਹ ਤਾਂ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸੀ, ਗੁਰੂ ਦੇ ਪੁੱਤਰ ਸੀ, ਮਾਣ ਹੋਣਾ ਸੁਭਾਵਕ ਹੀ ਸੀ ਮਨ ਚ ਕਿ ਅਸੀਂ ਗੁਰੂ ਦੇ ਸਾਹਿਬਜ਼ਾਦੇ ਹਾਂ, ਅਸੀਂ ਸੇਵਕ ਨੂੰ ਕਿਵੇਂ ਨਮਸਕਾਰ ਕਰੀਏ। ਇਉਂ ਮਨ ਦੇ ਵਿੱਚ ਬਾਬੇ ਦਾਤੂ ਦੇ ਹਿਰਦੇ ਚ ਮਾਣ ਹੈ।
ਸ਼੍ਰੀ ਅੰਗਦ ਤੂਸ਼ਨ ਮੁਖ ਤਾਰੀ,
ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਚੁੱਪ ਕਰ ਗਏ। ਜਦੋਂ ਦੋਨਾਂ ਸਾਹਿਬਜ਼ਾਦਿਆਂ ਨੇ ਜਵਾਬ ਦੇ ਦਿੱਤਾ ਫਿਰ ਗੁਰੂ ਅੰਗਦ ਸਾਹਿਬ ਜੀ ਨੇ ਅੱਗੋਂ ਕੋਈ ਇਹਨਾਂ ਨੂੰ ਬਚਨ ਨਹੀਂ ਆਖਿਆ।
ਭਲੀ ਬੁਰੀ ਸੁਤ ਸੋ ਨਾ ਉਚਾਰੀ,
ਮਹਾਰਾਜ ਜੀ ਨੇ ਕੋਈ ਭਲਾ ਬੁਰਾ ਇਹ ਨਹੀਂ ਆਖਿਆ ਵੀ ਚੰਗਾ ਹੈ ਜਾਂ ਬੁਰਾ ਹੈ, ਪਾਤਸ਼ਾਹ ਬਿਲਕੁਲ ਹੀ ਮੌਨ ਹੋ ਗਏ।
ਉਨ ਸੰਗਤ ਮੈਂ ਕਿਹੋ ਸੁਣਾਈ,
ਸਾਰੀ ਸੰਗਤ ਵਿੱਚ ਪਾਤਸ਼ਾਹ ਦੇ ਗਰਜ ਕੇ ਬਚਨ ਸੁਣਾਏ, ਕਹਿਣ ਲੱਗੇ
ਮਮ ਸਰੂਪ ਅਬ ਇਹ ਸੁਹਾਈ।
ਆਖਿਆ ਸਾਧ ਸੰਗਤ ਜੀਓ, ਅੱਜ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਮੇਰਾ ਸਵਰੂਪ ਹਨ, ਮੈਂ ਔਰ ਇਹ ਦੋਵੇਂ ਹੀ ਇੱਕ ਬਿੱਕ ਹੋ ਗਏ ਹਾਂ। ਸਰੀਰਾਂ ਦੇ ਭੇਦ ਕਰਕੇ ਵਖਰੇਵਾਂ ਭਾਵੇਂ ਦਿਸਦਾ ਹੋਵੇ ਪਰ ਇਹਨਾਂ ਵਿੱਚ ਔਰ ਮੇਰੇ ਚ ਕੋਈ ਭੇਦ ਨਹੀਂ ਰਿਹਾ।
ਮੋਹ ਮੈਂ ਇਸ ਮੈਂ ਭੇਦ ਨ ਜਾਣੋ,
ਮੇਰੇ ਵਿੱਚ ਔਰ ਇਹਨਾਂ ਵਿੱਚ ਕੋਈ ਭੇਦ ਨਹੀਂ ਹੈ।
ਇੱਕ ਸਰੂਪ ਦੋਹਾਂ ਕੋ ਮਾਨੋ,
ਸਾਨੂੰ ਦੋਨਾਂ ਨੂੰ ਇੱਕ ਸਰੂਪ ਕਰਕੇ ਹੀ ਜਾਣਨਾ ਹੈ, ਇੱਕ ਸਵਰੂਪ ਕਰਕੇ ਹੀ ਵੇਖਣਾ ਹੈ।
ਹੁਣ ਸ਼੍ਰੀ ਸਤਿਗੁਰ ਆਗਿਆ ਕਰੀ,
ਫਿਰ ਸਤਿਗੁਰੂ ਜੀ ਨੇ ਆਗਿਆ ਕੀਤੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ,
ਭੋਜਨ ਤਿਆਰ ਹੋਏ ਇਸ ਕਰੀ,
ਕਿ ਭਾਈ ਦੱਸੋ ਪ੍ਰਸ਼ਾਦਾ ਕਿਸ ਵੇਲੇ ਤਿਆਰ ਹੋਣਾ।
ਸਭ ਸੰਗਤ ਕੋ ਦਿਓ ਆਹਾਰਾ,
ਜਿੰਨੀ ਸੰਗਤ ਆਈ ਹੈ ਸਭ ਨੂੰ ਭੋਜਨ ਛਕਾਓ। ਇਹ ਹੁਕਮ ਮਹਾਰਾਜ ਜੀ ਨੇ ਕੀਤਾ ਲਾਂਗਰੀ ਸਿੱਖਾਂ ਨੂੰ ਕਿ ਭਾਈ ਭੋਜਨ ਤਿਆਰ ਕਰੋ, ਜਿੰਨੀ ਸੰਗਤ ਆਈ ਹੈ ਸਾਰੀ ਸੰਗਤ ਨੂੰ ਭੋਜਨ ਗ੍ਰਹਿਣ ਕਰਵਾਓ।
ਸਭ ਮਿਲ ਕਰੋ ਆਨੰਦ ਉਦਾਰਾ,
ਸਾਰੇ ਮਿਲ ਕੇ ਆਨੰਦਿਤ ਹੋਵੋ, ਕਿਸੇ ਨੇ ਸ਼ੋਗ ਨਹੀਂ ਮਨਾਉਣਾ, ਕਿਸੇ ਨੇ ਦੁੱਖ ਨਹੀਂ ਮਨਾਉਣਾ।
ਸਭ ਸ਼੍ਰੀ ਅਮਰ ਉੱਠਿਓ ਹਿਤ ਤਾਰੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਬੜੇ ਪ੍ਰੇਮ ਨਾਲ ਉੱਠੇ ਵੀ ਜਾ ਕੇ ਭੱਜ ਕੇ ਸੇਵਾ ਕਰੀਏ ਲੰਗਰਾਂ ਚ। ਗੁਰੂ ਪਦਵੀ ਨੂੰ ਪ੍ਰਾਪਤ ਹੋ ਗਏ ਨੇ ਪਰ ਸੇਵਾ ਦਾ ਭਾਵ ਹਾਲੇ ਵੀ ਮਨ ਵਿੱਚ ਹੈ। ਜਦੋਂ ਗੁਰੂ ਅੰਗਦ ਸਾਹਿਬ ਨੇ ਕਿਹਾ ਨਾ ਵੀ ਲੰਗਰ ਤਿਆਰ ਕਰੋ, ਸੰਗਤ ਨੂੰ ਭੋਜਨ ਛਕਾਓ, ਤਾਂ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਤਖ਼ਤ ਤੋਂ ਉੱਠੇ। ਇਹ ਨਹੀਂ ਸੋਚਿਆ ਵੀ ਮੈਂ ਹੁਣ ਗੁਰੂ ਹੋ ਗਿਆ, ਮੈਨੂੰ ਸੇਵਾ ਦੀ ਕੀ ਲੋੜ ਹੈ, ਸਤਿਗੁਰੂ ਜੀ ਪਿਰਤ ਪਾ ਰਹੇ ਨੇ। ਗੁਰੂ ਘਰ ਵਿੱਚ ਸਿੱਖ ਜਿੰਨੇ ਮਰਜ਼ੀ ਵੱਡੇ ਰੁਤਬੇ ਤੇ ਚਲਾ ਜਾਵੇ, ਗੁਰੂ ਕੀ ਸੇਵਾ ਸਭ ਤੋਂ ਉੱਤਮ ਤੇ ਸ੍ਰੇਸ਼ਟ ਹੈ। ਮਨ ਚ ਕਦੇ ਇਸ ਭਾਵ ਨੂੰ ਨਾ ਲੈ ਕੇ ਆਵੇ ਕਿ ਮੈਂ ਇਸ ਪਦਵੀ ਤੇ ਬੈਠਾ ਤੇ ਗੁਰੂ ਘਰ ਝਾੜੂ ਫੇਰਦਾ ਚੰਗਾ ਲੱਗਾਂਗਾ, ਜਾਂ ਲੰਗਰ ਵਿੱਚ ਲੰਗਰ ਵਰਤਾਉਂਦਾ ਚੰਗਾ ਲੱਗਾਂਗਾ। ਇਹ ਭਾਵ, ਇਹ ਸੰਕਲਪ ਕਦੇ ਫੁਰੇ ਵੀ ਨਾ ਸਿੱਖ ਦੇ ਮਨ ਵਿੱਚ। ਤੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਉਸੇ ਵੇਲੇ ਤਖ਼ਤ ਤੋਂ ਉੱਠੇ ਨੇ, ਲੰਗਰ ਵੱਲ ਗਏ ਹਨ।
ਕੀ ਨਸ ਜਾਏ ਆਹਾਰ ਸੁਤਿਆਰ।
ਹੁਣ ਗੁਰੂ ਅਮਰਦਾਸ ਸਾਹਿਬ ਜੀ ਨੇ ਨਾਲ ਆਪ ਲੱਗ ਕੇ ਲੰਗਰ ਤਿਆਰ ਕੀਤਾ, ਲੰਗਰ ਤਿਆਰ ਕਰਨ ਲੱਗੇ।
ਸਤਿਗੁਰ ਆਪ ਜਾਏ ਕਰ ਖਾਏ।
ਸਤਿਗੁਰੂ ਜੀ ਨੇ ਆਪ ਜਾ ਕੇ ਲੰਗਰ ਛਕਿਆ ਗੁਰੂ ਅੰਗਦ ਸਾਹਿਬ ਜੀ ਨੇ।
ਹੁਣ ਸਭ ਸੰਗਤ ਮੈਂ ਵਰਤਾਏ।
ਪਹਿਲਾਂ ਸਤਿਗੁਰੂ ਜੀ ਨੇ ਲੰਗਰ ਛਕਿਆ, ਮੁੜ ਕੇ ਫਿਰ ਸੰਗਤ ਵਿੱਚ ਪ੍ਰਸ਼ਾਦਾ ਵਰਤਾਇਆ। ਇਹੀ ਮਰਿਆਦਾ ਹੈ ਗੁਰੂ ਘਰ ਦੀ। ਹੁਣ ਵੀ ਲੰਗਰ ਤਿਆਰ ਹੋਵੇ ਗੁਰੂ ਲੰਗਰਾਂ ਚ, ਪਹਿਲਾਂ ਥਾਲ ਚ ਲੰਗਰ ਪਕਾ ਕੇ ਸਜਾ ਕੇ ਥਾਲ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ ਜਾਂਦਾ। ਤੋ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਫਿਰ ਲੰਗਰ ਵਰਤਾਉਣ ਦੀ ਇਹ ਮਰਿਆਦਾ ਹੁਣ ਵੀ ਪੰਥ ਵਿੱਚ ਹੈ। ਗੁਰੂ ਅੰਗਦ ਸਾਹਿਬ ਨੇ ਪਹਿਲਾਂ ਲੰਗਰ ਛਕਿਆ, ਮੁੜ ਕੇ ਬਾਅਦ ਵਿੱਚ ਸਾਰੀ ਸੰਗਤ ਵਿੱਚ ਲੰਗਰ ਵਰਤਾਇਆ।
ਆਪਣ ਸਿੰਘਾਸਨ ਪਰ ਗੁਰ ਗਏ।
ਸਤਿਗੁਰੂ ਜੀ ਫਿਰ ਆਪਣੇ ਸਿੰਘਾਸਨ ਤੇ ਚੱਲ ਕੇ ਆਏ।
ਅਤ ਆਨੰਦ ਜੁਤ ਸ਼ੋਭਤ ਪਏ।
ਬੜੇ ਆਨੰਦ ਸਹਿਤ ਸਤਿਗੁਰੂ ਜੀ ਸੋਹਣੇ ਸਿੰਘਾਸਨ ਦੇ ਉੱਤੇ ਆ ਕੇ ਸ਼ੋਭਨੀਕ ਹੋਏ।
ਮਿਲੇ ਪਰਸ ਪਰ ਸਿੱਖ ਸਮੁਦਾਏ।
ਇੰਨੇ ਸਿੱਖ ਸਨ, ਸਾਰੇ ਆਪਸ ਵਿੱਚ ਮਿਲੇ ਗਿਲੇ ਹਨ।
ਪੂਰ ਬਲੀ ਕੈ ਬਾਤ ਸੁਣਾਈ।
ਸਿੱਖ ਕਈ ਆਪਸ ਵਿੱਚ ਪਹਿਲੀਆਂ ਗੱਲਾਂ ਕਰਨ ਲੱਗੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਦੀਆਂ, ਜਿਹੜੇ ਵਿੱਚ ਕੁਝ ਪੁਰਾਣੇ ਸਿੱਖ ਸਨ ਜਾਂ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਬਾਬਤ ਸੁਣਿਆ ਹੋਇਆ ਸੀ। ਉਹ ਸਿੱਖ ਆਪਸ ਵਿੱਚ ਜਿਵੇਂ ਸੁਭਾਵਕ ਗੱਲਬਾਤ ਕਰੀ ਦੀ ਹੈ, ਏਦਾਂ ਗੱਲਾਂ ਕਰ ਰਹੇ ਨੇ।
ਸ਼੍ਰੀ ਨਾਨਕ ਨਿਜ ਦੇਹ ਸਮੇਤ।
ਗੱਲਾਂ ਕੀ ਕਰਦੇ ਨੇ ਸਿੱਖ ਆਪਸ ਚ? ਕਹਿੰਦੇ ਗੁਰੂ ਨਾਨਕ ਪਾਤਸ਼ਾਹ ਤਾਂ ਸਰੀਰ ਦੇ ਸਮੇਤ ਹੀ ਸੱਚਖੰਡ ਗਏ ਨੇ, ਕਿਉਂਕਿ ਜਦੋਂ ਉੱਥੇ ਝਗੜਾ ਹੋਇਆ ਕਰਤਾਰਪੁਰ ਸਾਹਿਬ, ਤਾਂ ਉੱਥੇ ਕੱਲਾ ਚਾਦਰਾ ਹੀ ਰਹਿ ਗਿਆ ਸੀ, ਸਤਿਗੁਰਾਂ ਦਾ ਸਰੀਰ ਅੰਤਰ ਧਿਆਨ ਹੋ ਗਿਆ ਸੀ ਕਿ ਉਹ ਤਾਂ ਸਰੀਰ ਦੇ ਸਮੇਤ ਹੀ ਸੱਚਖੰਡ ਗਏ ਨੇ।
ਕੀਨ ਗਮਨ ਬੈਕੁੰਠ ਨਿਕੇਤ।
ਔਰ ਉਹ ਬੈਕੁੰਠ ਨੂੰ ਗਏ ਨੇ, ਸੱਚਖੰਡ ਨੂੰ ਗਏ ਨੇ ਸਰੀਰ ਦੇ ਸਮੇਤ।
ਭਗਤ ਕਬੀਰ ਆਦਿ ਜੇ ਪਏ।
ਬੜੇ ਬੜੇ ਮਹਾਂਪੁਰਸ਼ ਕਬੀਰ ਜੀ ਵਰਗੇ, ਰਵਿਦਾਸ ਜੀ ਵਰਗੇ ਭਗਤ ਹੋਏ।
ਬਹੁਤ ਸਰੀਰ ਸਮੇਤ ਸੋ ਗਏ।
ਕਈਆਂ ਬਾਰੇ, ਕਬੀਰ ਜੀ ਬਾਰੇ ਇਹ ਪ੍ਰਚਲਿਤ ਹੈ ਵੀ ਉਹ ਵੀ, ਉਹਨਾਂ ਦਾ ਵੀ ਸਰੀਰ ਕਹਿੰਦੇ ਉਹਨਾਂ ਨੇ ਅਲੋਪ ਕਰ ਲਿਆ ਸੀ। ਕਹਿੰਦੇ ਬੜੇ ਬੜੇ ਮਹਾਂਪੁਰਸ਼ਾਂ ਬਾਰੇ ਐਸਾ ਸੁਣੀਦਾ ਹੈ।
ਇਮ ਵਿਚਾਰ ਸਿੱਖਣ ਮੈਂ ਹੋਈ।
ਵਿਚਾਰ ਚੱਲ ਰਹੀ ਸਿੱਖਾਂ ਚ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੇ ਬਾਰੇ ਹੁਣ ਸਾਰਿਆਂ ਦੇ ਮਨ ਵਿੱਚ ਹੈ ਕਿ ਜੇ ਉਹਨਾਂ ਨੇ ਆਪਣੀ ਜੋਤ ਗੁਰੂ ਅਮਰਦਾਸ ਸਾਹਿਬ ਵਿੱਚ ਰੱਖ ਦਿੱਤੀ, ਇਹਦਾ ਮਤਲਬ ਹੁਣ ਆਪ ਸੱਚਖੰਡ ਜਾਣਗੇ। ਤੋ ਸਿੱਖਾਂ ਵਿੱਚ ਇਹ ਚਰਚਾ ਚੱਲ ਰਹੀ ਹੈ।
ਸ਼੍ਰੀ ਅੰਗਦ ਜਾਨੀ ਮਨ ਸੋਈ।
ਹੁਣ ਸਿੱਖਾਂ ਨੇ ਇਹ ਤਾਂ ਨਹੀਂ ਆਖਿਆ ਵੀ ਗੁਰੂ ਅੰਗਦ ਸਾਹਿਬ ਵੀ ਖਬਰੇ ਸਣੇ ਦੇ ਜਾਣਗੇ ਸੱਚਖੰਡ ਜਾਂ ਨਹੀਂ, ਪਰ ਮਨ ਵਿੱਚ ਤਾਤਪਰ ਜਿਹੀ ਸੀ ਕਹਿਣ ਦਾ। ਗੱਲ ਤਾਂ ਇੰਨੀ ਕੀਤੀ ਉਹਨਾਂ ਨੇ ਕਿ ਗੁਰੂ ਨਾਨਕ ਸਾਹਿਬ ਸਰੀਰ ਸਮੇਤ ਸੱਚਖੰਡ ਗਏ ਨੇ, ਕਈ ਮਹਾਂਪੁਰਸ਼ ਏਦਾਂ ਕਰਦੇ ਨੇ। ਹੁਣ ਜਾਣੀ ਜਾਣ ਸਤਿਗੁਰੂ ਗੁਰੂ ਅੰਗਦ ਸਾਹਿਬ ਸਮਝ ਗਏ ਵੀ ਸਿੱਖਾਂ ਦੇ ਮਨ ਵਿੱਚ ਇਹ ਸੰਦੇਹ ਆ ਗਿਆ ਵੀ ਅਸੀਂ ਇਹ ਸਰੀਰ ਰੱਖਾਂਗੇ ਇੱਥੇ ਧਰਤੀ ਤੇ, ਇਹਨੂੰ ਤਿਆਗ ਕੇ ਜਾਵਾਂਗੇ ਜਾਂ ਸਰੀਰ ਸਮੇਤ ਜਾਵਾਂਗੇ, ਇਹ ਸੰਦੇਹ ਇਹਨਾਂ ਦੇ ਮਨ ਵਿੱਚ ਹੈ।
ਹਿਰਦੇ ਵਿਚਾਰੇ ਸ਼ੰਕਾ ਇਨਕੇ।
ਸਤਿਗੁਰੂ ਜੀ ਨੇ ਵਿਚਾਰ ਕੀਤੀ ਕਿ ਇਹਨਾਂ ਦੇ ਮਨ ਦਾ ਸ਼ੰਕਾ ਹੈ।
ਨੀਕੇ ਨੇ ਵਿਵੇਕ ਮਨ ਜਿਨਕੇ।
ਇਹ ਸ਼ੰਕਾ ਕਰਨਾ ਸਹੀ ਨਹੀਂ ਹੈ, ਇਹ ਸਰੀਰ ਤਾਂ ਮਿੱਟੀ ਹੈ, ਇਹਨੂੰ ਕੋਈ ਤਿਆਗ ਦੇਵੇ ਚਾਹੇ ਕੋਈ ਸਮੇਤ ਲੈ ਜਾਵੇ, ਐਸਾ ਤਾਂ ਨਹੀਂ ਹੈ ਵੀ ਇਹ ਤਾਂ ਸਰੀਰ ਹੈ। ਗੱਲ ਤਾਂ ਅੰਦਰ ਦੀ ਜੋਤ ਦੀ ਹੋ ਰਹੀ ਹੈ ਤੇ ਸਰੀਰ ਤਾਂ ਨਸ਼ਵਰ ਹੈ ਨਹੀਂ ਨੇ, ਪਰ ਇਹਨਾਂ ਦੇ ਮਨ ਵਿੱਚ ਸ਼ੰਕਾ ਹੈ, ਜਿਸ ਕਰਕੇ ਇਹਨਾਂ ਦਾ ਵਿਵੇਕ ਜਿਹੜਾ ਉਹ ਮੰਦ ਹੋ ਗਿਆ।
ਹਾਂਜੀ,
ਦੇਹੀ ਸਨੇ ਨਾ ਸੰਤਨ ਮਾਈ,
ਜਿਹੜੇ ਸਤ ਪੁਰਸ਼ ਹੁੰਦੇ ਹੈ ਉਹ ਆਪਣੇ ਸਰੀਰ ਦਾ ਸਨੇਹ ਨਹੀਂ ਕਰਦੇ। ਸਰੀਰ ਨੂੰ ਤਿਆਗਣਾ, ਗ੍ਰਹਿਣ ਕਰਨਾ, ਉਹ ਇਸ ਤੋਂ ਅਸੰਗ ਹੋ ਕੇ ਰਹਿੰਦੇ ਆ ਜਿਹੜੇ ਮਹਾਤਮਾ ਹਨ। ਉਹ ਸਰੀਰ ਨਾਲ ਸਨੇਹ ਨਹੀਂ ਕਰਦੇ ਵੀ ਸਰੀਰ ਨੂੰ ਨਾਲ ਹੀ ਲੈ ਜਾਈਏ। ਉਹ ਤਾਂ ਗੁਰੂ ਨਾਨਕ ਸਾਹਿਬ ਦੀ ਖੇਡ ਹੈ, ਉਹਨਾਂ ਨੇ ਆਪ ਹੀ ਪਰਮੇਸ਼ਰ ਰੂਪ ਨੇ ਕਲਾ ਵਰਤਾਈ ਤਾਂ ਜੋ ਇਹ ਝਗੜਾ ਜਿਹੜਾ ਸੀ ਸਿੱਖਾਂ ਦਾ ਉਹ ਨਿਬੇੜਨਾ ਸੀ। ਉਹ ਗੁਰੂ ਸਾਹਿਬ ਜੀ ਦੀ ਆਪਣੀ ਲੀਲਾ ਸੀ। ਇਸ ਕਰਕੇ ਇਹਨਾਂ ਨੂੰ ਸਿੱਖਾਂ ਨੂੰ ਇਹ ਦੱਸਣਾ ਪਵੇਗਾ ਕਿ ਸੱਤ ਪੁਰਸ਼ ਜਿਹੜੇ ਨੇ ਉਹ ਇਹਨਾਂ ਸਰੀਰਾਂ ਦੇ ਸਨੇਹੀ ਨਹੀਂ ਹੁੰਦੇ, ਉਹ ਇਹਨਾਂ ਸਰੀਰਾਂ ਨੂੰ ਆਪਣਾ ਰੂਪ ਨਹੀਂ ਮੰਨਦੇ। ਖਾਲਸਾ ਜੀ, ਸਾਨੂੰ ਕੋਈ ਪੁੱਛੇ ਅਸੀਂ ਕਹਿੰਦੇ ਫਲਾਣਾ ਸੀ, ਉਹ ਸਾਡੇ ਸਰੀਰ ਵੱਲ ਹੀ ਧਿਆਨ ਜਾਂਦਾ ਹੈ। ਸ਼ੀਸ਼ੇ ਮੂਹਰੇ ਖਲੋ ਕੇ ਘੰਟਿਆਂ ਬੱਧੀ ਕਹਿੰਦੇ ਮੈਂ ਹਾਂ, ਭਲਾ ਕਦੇ ਉਹਨੂੰ ਪੁੱਛੋ ਵੀ ਮੈਂ ਹਾਂ ਕਿ ਮੇਰਾ ਸਰੀਰ ਹੈ ਇਹ? ਕਦੇ ਤਾਂ ਨਹੀਂ ਕਹਿੰਦੇ ਵੀ ਮੈਂ ਸਰੀਰ ਹਾਂ, ਇਹੀ ਕਹਿੰਦੇ ਆ ਮੇਰਾ ਸਰੀਰ ਹੈ। ਸ਼ੀਸ਼ੇ ਵਿੱਚ ਵੇਖੀਏ ਤੇ ਸ਼ੀਸ਼ੇ ਵਿੱਚ ਖੜੀ ਜਿਹੜੀ ਮੂਰਤ ਦਿਸਦੀ ਹੈ ਉਹਨੂੰ ਅਸੀਂ ਇਹ ਨਹੀਂ ਕਹਿੰਦੇ ਮੈਂ ਹਾਂ। ਜੇ ਕਹੀਏ ਮੈਂ ਹਾਂ ਤੇ ਫਿਰ ਸਵਾਲ ਹੁੰਦਾ ਵੀ ਇਹ ਹੈ ਤੂੰ? ਕਹਿੰਦਾ ਨਹੀਂ, ਇਹ ਮੇਰਾ ਸਰੀਰ ਹੈ। ਉਹ ਸੱਤ ਪੁਰਸ਼ਾਂ ਅੰਦਰ ਇਹ ਨਿਸ਼ਚਾ ਪਰਪੱਕ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਸਰੀਰ ਕਰਕੇ ਨਹੀਂ ਮੰਨਦੇ, ਉਹ ਸਰੀਰ ਦੇ ਮੋਹ ਤੋਂ ਮਮਤਾ ਤੋਂ ਰਹਿਤ ਹੋ ਜਾਂਦੇ ਹਨ।
ਇਮਸੂ ਚਮਗਤ ਜਾਨੇ ਨਾਈ,
ਇਹ ਜਿਹੜੀ ਸੂਖਸ਼ਮ ਗਤ ਹੈ ਸ਼ੰਕਾ ਕਰਨ ਵਾਲੇ ਸਿੱਖਾਂ ਨੇ ਨਹੀਂ ਜਾਣੇ।
ਜੇ ਇਨਕੀ ਮਨ ਸ਼ੰਕ ਨ ਜਾਏ,
ਇਹ ਇਹਨਾਂ ਦੇ ਮਨ ਦਾ ਇਹ ਸ਼ੰਕਾ ਦੂਰ ਨਹੀਂ ਹੋਇਆ।
ਮਮ ਸੰਗਤ ਕੋ ਕਿਆ ਫਲ ਪਾਏ,
ਫਿਰ ਇਹਨਾਂ ਨੂੰ ਮੇਰੀ ਸੰਗਤ ਦਾ ਕੀ ਲਾਭ ਹੋਇਆ? ਜੇ ਮੇਰੀ ਸੰਗਤ ਕਰਕੇ ਵੀ ਮਨ ਚ ਸ਼ੰਕਾ ਬਣਿਆ ਰਿਹਾ, ਇਹਦਾ ਮਤਲਬ ਫਿਰ ਗੁਰੂ ਚ ਹੀ ਕਮੀ ਹੈ। ਪੂਰੇ ਗੁਰੂ ਨੇ ਸ਼ੰਕਾ ਨਿਵਾਰਿਆ ਨਾ ਤੇ ਕਹਿੰਦੇ ਫਿਰ ਗੱਲ ਨਹੀਂ ਬਣਨੀ। ਹਾਂਜੀ,
ਪੁਨ ਮਹਾਨ ਬ੍ਰਿਥਾ ਸਭ ਖੋਵੇ,
ਕਹਿੰਦੇ ਜੇ ਮੇਰੀ ਸੰਗਤ ਦਾ ਫਲ ਕਰਕੇ ਇਹਨਾਂ ਦਾ ਸ਼ੰਕਾ ਵੀ ਦੂਰ ਨਾ ਹੋਵੇ ਤੇ ਫਿਰ ਇਹਨਾਂ ਦੇ ਜਨਮ ਤੇ ਮਰਨ ਦੀ ਪੀੜਾ ਤਾਂ ਫਿਰ ਕਿਵੇਂ ਦੂਰ ਹੋਵੇਗੀ?
ਅਸ ਸੰਦੇਹ ਮੈਂ ਜੇ ਮਨ ਹੋਵੇ,
ਇਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਦਾ ਸੰਦੇਹ ਹੈ।
ਸ਼ਰਧਾ ਤਿਆਗੇ ਦੋਸ਼ ਵਿਸ਼ਾਲੇ,
ਇਹ ਸ਼ੰਕਾ ਕਰਕੇ ਮੁੜ ਕੇ ਸ਼ਰਧਾ ਛੱਡ ਦੇਣਗੇ, ਸ਼ਰਧਾ ਦਾ ਤਿਆਗ ਕਰਨਗੇ। ਜਦੋਂ ਸਾਡਾ ਸਰੀਰ ਵੇਖਣਗੇ ਇੱਥੇ ਅਸੀਂ ਤਿਆਗ ਕੇ ਜਾਵਾਂਗੇ ਤਾਂ ਇਹ ਆਖਣਗੇ ਵੀ ਸ਼ਰਧਾ ਹੀ ਨੇ ਰੱਖਣਗੇ ਫਿਰ ਤਾਂ। ਤੇ ਜਦੋਂ ਸ਼ਰਧਾ ਖਤਮ ਹੋ ਗਈ ਤੇ ਸ਼ਰਧਾ ਵਿਹੋਣਾ ਸਿੱਖ ਧਰਮ ਦੇ ਮਾਰਗ ਤੇ ਨਹੀਂ ਚੱਲ ਸਕਦਾ। ਗੁਰੂ ਤੇ ਸ਼ਰਧਾ ਗੁਰਸਿੱਖ ਦੇ ਹਿਰਦੇ ਚ ਪਰਪੱਕ ਹੋਣੀ ਚਾਹੀਦੀ ਹੈ।
ਉਰ ਨਿਸ਼ਚਾ ਇਨ ਕੈ ਸਭ ਹਾਲੇ,
ਇਹਨਾਂ ਦੇ ਮਨ ਦਾ ਨਿਸ਼ਚਾ ਹੱਲ ਜਾਵੇਗਾ ਜੇ ਇਹ ਸ਼ੰਕਾ ਇਹਨਾਂ ਦਾ ਦੂਰ ਨਾ ਕੀਤਾ।
ਇਮ ਸਿੱਖਨ ਪਰ ਤਰੁਣਾ ਠਾਨੀ,
ਇਹਨਾਂ ਸਿੱਖਾਂ ਤੇ ਕਰੁਣਾ ਕਰਦਿਆਂ ਉਹਨਾਂ ਤੇ ਤਰਸ ਕਰਦਿਆਂ ਵੀ ਇਹਨਾਂ ਦਾ ਸ਼ੰਕਾ ਦੂਰ ਹੋ ਜਾਏ, ਇਹਨਾਂ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਸ਼ਰਧਾ ਵਿਸ਼ਵਾਸ ਨਿਸ਼ਚਾ ਬਣਿਆ ਰਹੇ।
ਅਦਭੁਤ ਲੀਲਾ ਰਚੀ ਮਹਾਨੀ,
ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਅਦਭੁਤ ਲੀਲਾ ਰਚੀ, ਅਦਭੁਤ ਰਚਨਾ ਰਚੀ ਜੋ ਅਸਚਰਜ ਤੇ ਵਿਸਵਾਦਮਈ ਹੈ।
ਭਏ ਅਲੋਪ ਸਿੰਘਾਸਨ ਪਰਤੇ,
ਸਤਿਗੁਰੂ ਜੀ ਆਪਣੇ ਸਿੰਘਾਸਨ ਤੋਂ ਅਲੋਪ ਹੋ ਗਏ ਵੇਖਦਿਆਂ ਵੇਖਦਿਆਂ। ਗੁਰਦੇਵ ਸਿੰਘਾਸਨ ਤੇ ਸਨ, ਸਭ ਦੇ ਵੇਖਦਿਆਂ ਵੇਖਦਿਆਂ ਗੁਰਦੇਵ ਅਲੋਪ ਹੋ ਗਏ, ਅੰਤਰ ਧਿਆਨ ਹੋ ਗਏ।
ਉਤੇ ਸਮੀਪ ਨ ਕਹੋ ਨਿਹਰਤੇ,
ਹੈਣ ਤਾਂ ਅੰਗ ਸਾਂਗੀ ਨੇ ਕੋਲ ਹੀ ਨੇ ਪਰ ਨਜ਼ਰ ਨਹੀਂ ਆ ਰਹੇ ਕਿਸੇ ਨੂੰ।
ਦੇਖ ਚਲਿਤਰ ਬਿਸਮ ਮਤ ਰਹੀ,
ਜਿੰਨੇ ਸਿੱਖ ਸੀ ਸਭ ਵੇਖ ਕੇ ਬਿਸਮ ਹੋ ਗਏ, ਸਭ ਦੇ ਮਨ ਚ ਇਕਦਮ ਵਿਸਮਾਦ ਛਾ ਗਿਆ।
ਅਦਭੁਤ ਲੀਲਾ ਜਾਤ ਨ ਕਹੀ,
ਸਤਿਗੁਰਾਂ ਦੀ ਲੀਲਾ ਅਦਭੁਤ ਹੈ, ਅਸਚਰਜ ਹੈ, ਕੁਝ ਕਿਹਾ ਹੀ ਨਹੀਂ ਜਾ ਰਿਹਾ ਵੀ ਕੀ ਆਖੀਏ ਕੀ ਕਹੀਏ।
ਚੌਂ ਦਿਸ਼ ਬੋਲ ਉੱਠੇ ਸਿੱਖ ਸਾਰੇ,
ਜਿੰਨੇ ਸਿੱਖ ਸਨ ਚਾਰੇ ਪਾਸੇ ਸਭ ਬੋਲ ਉੱਠੇ।
ਤਨ ਜੁਤ ਗੁਰ ਬੈ ਕੁੰਟ ਪਧਾਰੇ,
ਗੁਰੂ ਅੰਗਦ ਦੇਵ ਸਾਹਿਬ ਸਰੀਰ ਦੇ ਸਮੇਤ ਸੱਚਖੰਡ ਚਲੇ ਗਏ। ਸਰੀਰ ਤਿਆਗ ਕੇ ਜਾਣਾ ਤੇ ਸਰੀਰ ਦੇ ਸਮੇਤ ਜਾਣਾ ਇਹ ਗੁਰੂ ਸਾਹਿਬ ਜੀ ਦੇ ਵੱਸ ਹੈ। ਉਹਨਾਂ ਦੇ ਅਖਤਿਆਰ ਹੈ, ਭਾਵੇਂ ਤਿਆਗ ਜਾਣ ਭਾਵੇਂ ਸਮੇਤ ਸਰੀਰ ਚਲੇ ਜਾਣ, ਮਾਲਕ ਨੇ ਸਵਾਮੀ ਨੇ ਤ੍ਰਿਲੋਕੀ ਨਾਥ ਨੇ। ਤੋ ਸਿੱਖਾਂ ਦੇ ਮਨ ਵਿੱਚ ਜਿਹੜਾ ਸੰਦੇਹ ਸੀ ਉਹਨੂੰ ਨਿਵਾਰਨੇ ਲਈ ਇਹ ਲੀਲਾ ਵਰਤਾਈ। ਜਦੋਂ ਪਾਤਸ਼ਾਹ ਅੰਤਰ ਧਿਆਨ ਹੋਏ, ਸਿੱਖ ਕਹਿਣ ਲੱਗੇ ਕਿ ਸਤਿਗੁਰੂ ਜੀ ਸਰੀਰ ਦੇ ਸਮੇਤ ਸੱਚਖੰਡ ਗਏ ਨੇ।
ਪਰ ਉਹ ਰੋਰ ਸੰਗਤ ਕੀ ਮਾਈ,
ਸਾਰੀ ਸੰਗਤ ਵਿੱਚ ਇੱਕਦਮ ਸ਼ੋਰ ਮੱਚ ਗਿਆ,
ਸਤਿਗੁਰ ਦਰਸ਼ਨ ਪ੍ਰਾਪਤ ਨਾਈ,
ਸਤਿਗੁਰੂ ਜੀ ਦੇ ਦੁਰਲਭ ਦਰਸ਼ਨ ਹੁਣ ਪ੍ਰਾਪਤ ਨਹੀਂ ਹੋ ਰਹੇ।
ਲੰਗਰ ਵਿਖੇ ਸੇਵ ਸਭ ਕੇਰੀ,
ਉਧਰ ਲੰਗਰਾਂ ਵਿੱਚ ਸੇਵਾ ਕਰ ਰਹੇ ਸਨ ਗੁਰੂ ਅਮਰਦਾਸ ਸਾਹਿਬ ਜੀ, ਸਾਰੀ ਸੰਗਤ ਨੂੰ ਲੰਗਰ ਪ੍ਰਸ਼ਾਦ ਛਕਾ ਰਹੇ ਸਨ।
ਪਰ ਤਹੁਤੇ ਸ਼੍ਰੀ ਅਮਰ ਬਡੇਰੀ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਉਸ ਵੇਲੇ ਲੰਗਰਾਂ ਚ ਸੇਵਾ ਨਿਭਾ ਰਹੇ ਸੀ, ਸਾਰੀ ਸੰਗਤ ਦੀ ਸੇਵਾ ਟਹਿਲ ਕਰ ਰਹੇ ਸਨ।
ਸੁਣ ਕਰ ਚੱਲ ਆਏ ਤਤਕਾਲਾ,
ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣਿਆ ਕਿ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਇੱਕਦਮ ਅੰਤਰ ਧਿਆਨ ਹੋ ਗਏ ਨੇ ਤੇ ਸੰਗਤ ਕਹਿ ਰਹੀ ਹੈ ਵੀ ਸਰੀਰ ਸਮੇਤ ਸੱਚਖੰਡ ਚਲੇ ਗਏ, ਪਾਤਸ਼ਾਹ ਛੇਤੀ ਨਾਲ ਮਹਾਰਾਜ ਜੀ ਦੇ ਤਖ਼ਤ ਦੇ ਕੋਲ ਆਏ। ਜਿਹੜੇ ਤਖ਼ਤ ਤੇ ਸਤਿਗੁਰੂ ਜੀ ਅੰਤਰ ਧਿਆਨ ਹੋਏ ਸਨ ਉਸੇ ਤਖ਼ਤ ਦੇ ਕੋਲ ਗੁਰੂ ਅਮਰਦਾਸ ਸਾਹਿਬ ਜੀ ਆਏ।
ਪਰ ਉਹ ਸਿੰਘਾਸਨਹੀਨ ਕਿਰਪਾਲਾ,
ਵੇਖਿਆ ਕਿ ਸਤਿਗੁਰਾਂ ਦਾ ਸਿੰਘਾਸਨ ਖਾਲੀ ਹੈ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਉਸ ਪਰਮ ਸਿੰਘਾਸਨ ਤੇ ਨਜ਼ਰ ਨਹੀਂ ਆਉਂਦੇ।
ਪਿਕ ਸ਼੍ਰੀ ਅੰਗਦ ਕੀ ਅਸ ਲੀਲਾ,
ਗੁਰੂ ਅੰਗਦ ਦੇਵ ਸਾਹਿਬ ਜੀ ਦੀ ਇਹ ਲੀਲਾ ਵੇਖ ਕੇ
ਖਰੇ ਹੋਏ ਕਰ ਤਹਾਂ ਸੁਸ਼ੀਲਾ,
ਸੁਸ਼ੀਲ ਸੁਭਾਅ ਦੇ ਮਾਲਕ ਸਵਾਮੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਉਸ ਤਖ਼ਤ ਦੇ ਸਾਹਮਣੇ ਖਲੋ ਕੇ
ਅਚਰਜ ਗਤ ਕੁਛ ਲਖੀ ਨ ਜਾਵੇ
ਵੇਖ ਰਹੇ ਨੇ ਤੇ ਬੜੀ ਅਚਰਜ ਗਤ ਹੈ ਗੁਰੂ ਦੀ ਆਲੇ ਦੁਆਲੇ ਜਿੰਨੀ ਸੰਗਤ ਹੈ ਕਿਸੇ ਨੂੰ ਵੀ ਮਹਾਰਾਜ ਜੀ ਦੀ ਗਤ ਬਿਤ ਸਮਝ ਨਹੀਂ ਆ ਰਹੀ ਕਿ ਸਤਿਗੁਰੂ ਜੀ ਨੇ ਕੀ ਭਾਣਾ ਵਰਤਾਇਆ।
ਜੋ ਸਮ ਹੋਏ ਤਉ ਕੁਛ ਪਾਵੇ,
ਖਾਲਸਾ ਜੀ ਹੁਣ ਗੁਰੂ ਦੀ ਗਤ ਉਹੀ ਜਾਣੇ ਜਿਹੜਾ ਗੁਰੂ ਦੇ ਸਮਾਨ ਹੋ ਚੁੱਕਾ ਹੈ। ਗੁਰੂ ਦੀ ਗੱਤ ਤਾਂ ਉਹੀ ਜਾਣੇ ਜਿਹੜਾ ਗੁਰੂ ਵਰਗਾ ਹੀ ਹੋ ਗਿਆ, ਤੇ ਇਸ ਵਕਤ ਜਿਹੜਾ ਗੁਰੂ ਵਰਗੇ ਹੀ ਹੋ ਗਏ ਨੇ ਉਹਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਉਹ ਸਮਝ ਗਏ ਸਾਰੀ ਖੇਡ। ਬਾਕੀ ਕਿਸੇ ਸੰਗਤ ਨੂੰ ਸਿੱਖ ਨੂੰ ਨਹੀਂ ਪਤਾ ਲੱਗਾ, ਕਿਉਂਕਿ ਸਿੱਖ ਕਦੇ ਵੀ ਗੁਰੂ ਦੀ ਗੱਤ ਨਹੀਂ ਜਾਣ ਸਕਦਾ। ਜੇ ਜਾਣ ਲਵੇ ਤੇ ਫਿਰ ਉਹ ਸਿੱਖ ਸਿੱਖ ਨਹੀਂ ਰਹਿੰਦਾ, ਉਹ ਸਿੱਖ ਗੁਰੂ ਦਾ ਰੂਪ ਹੋ ਜਾਂਦਾ ਹੈ। ਹਾਂਜੀ,
ਕਰੇ ਵਿਚਾਰਨ ਆਪਣੇ ਚੀਤ,
ਆਪਣੇ ਹੀ ਚਿੱਤ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਵਿਚਾਰਦੇ ਹਨ,
ਸ਼੍ਰੀ ਗੁਰ ਕਿਉਂ ਕੀ ਨਸਿਆ ਸਰੀਤ,
ਗੁਰੂ ਅੰਗਦ ਦੇਵ ਸਾਹਿਬ ਜੀ ਨੇ ਐਸਾ ਚਰਜ ਚੋਜ ਕਿਉਂ ਕੀਤਾ, ਗੁਰੂ ਅੰਗਦ ਪਾਤਸ਼ਾਹ ਨੇ ਇਹੋ ਜੀ ਲੀਲਾ ਕਿਉਂ ਵਰਤਾਈ ਹੈ।
ਤਾਤ ਪਰੈ ਕੋ ਨੀਕੇ ਜਾਨਾ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਸਭ ਸਮਝ ਗਏ, ਝੱਟ ਸਮਝ ਗਏ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹ ਚੋਜ ਕਿਉਂ ਵਰਤਾਇਆ।
ਪ੍ਰਗਟਾਵਨ ਹਿਤ ਸੁਜਸ ਬਖਾਨਾ,
ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਪ੍ਰਗਟਾਵਣੇ ਨਮਿਤ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਣ ਸਤਿਗੁਰਾਂ ਦਾ ਸੁਜਸ ਕੀਤਾ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਉਪਮਾ ਵਿੱਚ ਸ਼ਬਦ ਉਚਾਰੇ,
ਪ੍ਰਮਾਣਕ ਚੰਦ ਆਨੰਦ ਕੰਦ ਰੂਪੋ ਬਿਲੰਦ ਪੂਪ ਪੂਪੋ,
ਸਤਿਗੁਰਾਂ ਦਾ ਅਸਤੋਤਰ ਉਚਾਰਿਆ ਗੁਰੂ ਅਮਰਦਾਸ ਸਾਹਿਬ ਜੀ ਨੇ। ਸਨਮੁਖ ਖਲੋ ਗਏ, ਗਲ ਚ ਪੱਲੂ ਪਾਇਆ ਹੈ ਔਰ ਉਸਤਤੀ ਕਰਦੇ ਨੇ ਨਮਸਕਾਰ ਕਰਦਿਆਂ, ਹੇ ਗੁਰੂ ਅੰਗਦ ਦੇਵ ਸਾਹਿਬ ਆਨੰਦ ਕੰਦ ਰੂਪੋ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਤੁਸੀਂ ਆਨੰਦ ਦਾ ਮੂਲ ਹੋ, ਕੰਧ ਕਹਿੰਦੇ ਨੇ ਮੂਲ ਨੂੰ, ਆਨੰਦ ਦੀ ਜੜ ਹੋ। ਜਿਤਨਾ ਆਨੰਦ ਹੈ ਸੰਸਾਰ ਵਿੱਚ ਉਹ ਆਨੰਦ ਮਹਾਰਾਜ ਜੀ ਤੁਹਾਡੇ ਸਰੂਪ ਚੋਂ ਉਤਪੰਨ ਹੁੰਦਾ ਹੈ। ਪਰਮ ਆਨੰਦ ਦੇ ਮਾਲਕ ਹੋ, ਸਵਾਮੀ ਹੋ ਤੁਸੀਂ ਮਹਾਰਾਜ, ਤੁਸੀਂ ਸਦਾ ਸੱਚ ਦਾ ਆਨੰਦ ਸਰਬੰਗ ਪ੍ਰਣਾਸੀ। ਪਰਮੇਸ਼ਰ ਦਾ ਰੂਪ ਜਦੋਂ ਵਰਣਨ ਹੁੰਦਾ ਨਾ ਉਦੋਂ ਨੂੰ ਕਿਹਾ ਜਾਂਦਾ ਸਤ ਚੇਤਨ ਆਨੰਦ ਸਵਰੂਪ। ਤੋ ਹੇ ਗੁਰੂ ਅੰਗਦ ਦੇਵ ਸਾਹਿਬ ਤੁਸੀਂ ਆਨੰਦ ਦਾ ਮੂਲ ਹੋ। ਫਿਰ ਕਹਿੰਦੇ बिलंद भूप भूप हो। दुनिया दे जितने वड्डे वड्डे राजे हन उना सब वड्डे राजयां दे भी राजा हो। कलगीधर जिवें कहिंदे आ ना, राजन के राजा महाराजन के महाराज, ऐसो राज छोड़े और दूजा कौन त्याई है। महाराज जी तुसी राजयां दे राजे हो, तुम हो सब राजन के राजा, आपे आप गरीब नवाजा, राजन मैं तू राजा कहिया, भूमन मैं भूमा, ठाकुर मैं ठकुराई तेरी, कोमन सिर कोमा, पिता मेरो बड़ो तनी अगम्मा। उस्तत कवन करी जय करते, देख रहे विसवा, तुम हो सब राजन के राजा। महाराज जी तुसी राजयां दे भी राजा हो, अधि राजा हो।
ना आदि अंत तो एको समान आन होए को।
महाराज जी ना तुहाडी आद है, आद मुड भी कित्थों शुरू होए, ना ही तुहाडा अंत है। क्योंकि जे आद कहोगे ते फिर अंत कहना पवेगा। ना तुहाडा आद है ना अंत है। साडा सारिआं दा आद है। पुछो भी किन्नी उम्र हो गई, आपां झट दस देंगे, इन्ने साल पहलो जन्मे सी। साडा आद है ना सारिआं दा, ते साडा अंत भी है। पर हे गुरु अंगद देव साहब, ना तुहाडा आद है ते ना ही अंत है। ना आद अंत तोहे को समान आन होहे को। महाराज जी केड़ा ऐसा जेड़ा तुहाडे बराबर हो सके। आखो सतनाम
श्री वाहिगुरु।
एहो जी केदे च ताकत है, केदे च इन्नी समर्थ है जेड़ा तुहाडी तुहाडी बराबरी कर सके। महाराज जी कोई हकू हर समान नहीं राजा। महाराज तुहाडे बराबर तुहाडे समान कोई नहीं। कहंदे कह कहे कह जावे, तुम सर अवर ना कोई। महाराज तुहाडे बराबर तुहाडे वर्गा होर केड़ा हो सकदा, केदे च इन्नी ताकत है जेड़ा तुहाडी बराबरी कर सके।
मुकंद सेवकान को।
महाराज जी तुसी मुकंद सेवकान को, अपने सेवकान नू मुक्ति देन वाले हो। सेवकान दा मतलब सेवक, जेड़े तुहाडे सेवक ने हे गुरु अंगद देव साहब, उन्हां नू तुसी मुक्ति दा दान दे के दवाजदे हो। कल्ले सेवकान नू नहीं मुक्त कर दे, जिन्हां सेवकां ते दया करके जिन्हां सेवकां नू मुक्त कर दे हो, उन्हां दियां कुलां भी तार देंदे हो।
प्रताश चंद पान को।
महाराज जी आ जेड़ा आकाश विच जेड़ा चंद्रमा जां सूरज प्रकाश कर रहा है, पातशाह एदे च की प्रकाश है जेड़ा तुहाडे प्रकाश दी बराबरी कर सके। आखो सतनाम
श्री वाहिगुरु।
एदे च की प्रकाश है महाराज जेड़ा तुहाडे प्रकाश दी बराबरी कर सके।
सोदान दे जहान को।
महाराज जी तुसी संसार दे जितने भी जी जंत ने सब नू दान देण वाले। आकाश च चमकण वाले चंद्रमा ते सूरज नू तुसी प्रकाशने वाले हो, और संसार दे समस्त जीवां नू दान देण वाले तुसी ही सब दे दवैया हो।
करे जो खान पान को।
संसार दे जीव खान पान कर रहे ने, जो जो भी ए सब दा खान पान महाराज जी तुहाडी कृपा करके है।
चरित्र तो बचित्र है।
ए गुरु अंगद देव साहब तुहाडा चरित्र बचित्र है। बचित्र दा की मतलब हुंदा? बचित्र उस नू कहंदे ने जो आम लोकां दे चित्रण तो विस्मादमई होवे, अलहदा होवे, ओनू बचित्र कहंदे। साडा हुंदा चरित्र, साडे मनुखां दा हुंदा चरित्र। इहदा चंगा चरित्र है, माड़ा चरित्र है, जिहनू करैक्टर कह दिओ। ये चंगे चरित्र वाला है, माड़े चरित्र वाला, इहदे चरित्र चाह, इहदे चाह। आपां चरित्र विच विचरदे हां। सतगुरु जी बचित्र विच विचरदे ने। जो चरित्र तो परे दी खेड है, विस्मादमई खेड, जिथे विस्माद ते आश्चर्यमई खेड विच वर्तारा वरतदा, ओनू कहंदे ने बचित्र। इस करके कलगीधर स्वामी श्री गुरु गोबिंद सिंह साहब दशमेश पिता सरबंस सदानी गुरुदेव ने जदों अपनी जीवन गाथा लिखी ते अपनी जीवन गाथा का नाम रखिया बचित्र नाटक। बचित्र नाटक जिन्हां दे जीवन विच जो घटिया सब बचित्र सी आश्चर्य सी। 42 साल की उम्र तक पंथ साज रहे ने, छंद लिख रहे ने, सरबंस वार रहे ने, खालसे की साजना कर रहे ने, जंग युद्ध लड़ रहे ने, देश दे डिग चुके लोकां विच अणख भर रहे ने, उन्हां अंदर वीर रस भर रहे ने, ये सब कुछ बचित्र सी। इस करके गुरु अंगद देव साहब दे जीवन बाबत गुरु अमरदास साहब शब्द वरत रहे ने बचित्र। महाराज जी तुहाडे जितने भी चरित्र ने ओ बचित्र हां, आश्चर्य ते विस्मादमई हन,
भने सुने पवित्र है।
महाराज जी जेड़ा तुहाडी कथा नूं तुहाडे बचित्र कौतकां नूं तुहाडे अमृतमई साखियां नूं कहिंदा है जां फिर सुणदा है तुहाडी कथा नूं, हे गुरु अंगद साहब जेड़े तुहाडी कथा नूं कहिंदे ने जां फिर सुणदे ने, कहण वाले भी और सुनन वाले भी पवित्र हो जांदे ने। कहण वाले भी पवित्र, भने भने दा मतलब बोलन वाले, सुने सुनन वाले भी पवित्र हैं, वो पवित्र हो जांदे हन।
अदेव देव नाथ है।
महाराज जी तुसी अदेव, एक हुंदे ने देव प्रकाश रूप, महाराज जी ओ सारे तुहाडे तो प्रकाश दे ने, पर तुसी किसे तो नहीं प्रकाश दे, इस करके तुसी अदेव हो। उना देवत्यां दे अगों अधी देव ने, पर महाराज तुसी आप बालक हो, खुद खुदा हो।
सबे निवाए माथ हैं।
जितने संसार दे देव ने उना दे नाथ हो तुसी, उना दे स्वामी हो, देवान देव हो, पर तुहाडा कोई देव नहीं। तुसी सब दे देव हो पर तुहाडा कोई देव नहीं, तुसी सब देवां दे नाथ हो। सब निवाए माथ हैं, वो सब देवते तुहाडे अगे अपना सीस दबाउंदे हैं, सब तुहाडे अगे अपना सीस झुकाउंदे हन।
अजाए हैं अमाए हो।
महाराज जी अजाए हो, अजाए दा मतलब है भी जन्म तो रहत हो, तुसी जन्म विच नहीं आउंदे, अजूनी हो। अमाए दा मतलब हुंदा माया तो भी रह तो, सब कुछ माया दे अधीन है। ए जन्ना वरतारा है देवी देवत्यां दा, ए पूरे ब्रह्मांड दा, ए सारा वरतारा माया दा वरतारा है खालसा जी। ए माया सारिआं नूं अपने अधीन करदी है, पर हे स्वामी जी ए माया तुहाडे अधीन हो के रहिंदी है, तुसी अमाए इहदे तों रहत हो।
सदीव शुद्ध पाए हो।
सदा ही शुद्ध भाव वाले हो तुहाडे महाराज जी, सदा ही शुद्ध भाव है।
परंपरा परेश हो।
महाराज परे तो परे हो, ईश्वर तो भी परे हो, यानी कि ब्रह्म स्वरूप हो।
तरंतरा आदेश हो।
ये सारी धरती नूं धारण करन वाले, धरती दी टेक हो तुसी, ये धरती तुहाडे आसरे टिकी है। कहिंदे आ ना भी धरती नूं बलद ने चुकिया जां शेषनाग ने चुकिया, महाराज जी कहिंदे धरती मेरे सतगुरां दे आसरे ते टिकी है, इस धरती नूं धारण करन वाले तुसी आदेश हो।
रहे विशाल गोप वै।
महाराज जी तुहानू मेरी आदेश कहिए नमस्कार है। रहे विशाल गोप हवै, बड़े बड़े हो विशाल हो पर फिर भी गुप्त होके रहिंदे हो, आखो सतनाम
श्री वाहे।
वड्डे बहुत हो, विशाल बहुत हो, एडी वड्डी ताकत दे मालक ते फिर भी गोप होके गुप्त होके रहण वाले हो, ऐसा अजर नू जरन वाला तुहाडे वर्गा कोई दूजा नहीं।
जे खोजिए ना ओप होवै।
ते जे मैं लब्बा भाल करा कोई कवा भी गुरु अंगद साहब किहो जे ने, आपा किसे नूं उपमा देनी होवे ते दे दिने ਵੀ ਫਲਾਣਾ ਬੰਦਾ ਫਲਾਣੇ ਵਰਗੀ ਪੱਗ ਬੰਨਦਾ, ਫਲਾਣੇ ਦੀ ਆਵਾਜ਼ ਫਲਾਣੇ ਵਰਗੀ ਹੈ, ਫਲਾਣੇ ਦੀਆਂ ਅੱਖਾਂ ਫਲਾਣੇ ਵਰਗੀਆਂ ਨੇ, ਉਪਮਾ ਦੇ ਦਿੰਦੇ ਨਾ ਇੱਕ ਦੂਜੇ ਦੇ ਨਾਲ ਮਿਲਾ ਦਿੰਦੇ ਆ ਵੀ ਤੇਰੀ ਸ਼ਕਲ ਤਾਂ ਫਲਾਣੇ ਸਿੰਘ ਵਰਗੀ ਮਿਲਦੀ ਜੁਲਦੀ ਹੈ। ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਤੁਹਾਡੇ ਦਰਸ਼ਨ ਕਰਕੇ ਜਦੋਂ ਮੈਂ ਪੂਰੇ ਬ੍ਰਹਿਮੰਡ ਚ ਨਿਗਾਹ ਮਾਰਾਂ ਤੇ ਵੇਖਾਂ ਵੀ ਗੁਰੂ ਸਾਹਿਬ ਦੀ ਉਪਮਾ ਦੇਣੀ ਹੈ ਕਿਹਦੇ ਨਾਲ ਦਿਆਂ, ਤਾਂ ਮਹਾਰਾਜ ਜੀ ਮੈਨੂੰ ਪੂਰੇ ਸੰਸਾਰ ਵਿੱਚ ਕੋਈ ਦੂਜਾ ਐਸਾ ਦਿਸਦਾ ਹੀ ਨਹੀਂ ਜਿਹਨੂੰ ਵੇਖ ਕੇ ਕਹਿ ਸਕਾਂ ਵੀ ਮੇਰੇ ਗੁਰੂ ਅੰਗਦ ਦੇਵ ਸਾਹਿਬ ਦੇ ਨੇਤਰ ਇਹੋ ਜਿਹੇ ਨੇ ਜਾਂ ਉਹਨਾਂ ਦਾ ਮੁੱਖ ਮੰਡਲ ਇਹੋ ਜਿਹਾ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਮਹਾਰਾਜ ਤੁਹਾਡੀ ਮੈਂ ਉਪਮਾ ਨਹੀਂ ਦੇ ਸਕਦਾ।
ਅਜਾਨ ਲੋਕ ਵਹਿ ਰਹੇ,
ਮਹਾਰਾਜ ਜੀ ਇਹ ਪੂਰੇ ਲੋਕ ਤੁਹਾਡੀ ਮਹਿਮਾ ਤੋਂ ਅਣਜਾਣ ਹਨ।
ਪ੍ਰਤੀਤ ਧਾਰ ਨਾ ਲਏ,
ਪ੍ਰਤੀਤ ਧਾਰ ਕੇ ਭਰੋਸਾ ਧਾਰਨ ਕਰਕੇ ਤੁਹਾਡੇ ਤੋਂ ਇਹਨਾਂ ਨੇ ਨਹੀਂ ਪ੍ਰਾਪਤ ਕੀਤਾ।
ਗੁਰੂ ਮਹਾਨ ਚੀਨੀਓ,
ਮਹਾਰਾਜ ਜੀ ਤੁਸੀਂ ਮਹਾਨ ਗੁਰਦੇਵ ਹੋ।
ਨਿਹਾਲ ਦਾਸ ਕੀਨੀਓ,
ਜਿਨ੍ਹਾਂ ਨੇ ਜਾਣ ਲਿਆ ਕਿ ਗੁਰੂ ਸਾਹਿਬ ਤੁਸੀਂ ਮਹਾਨ ਹੋ, ਤੁਸੀਂ ਵੱਡੇ ਹੋ, ਮਹਾਰਾਜ ਆਪਣੇ ਉਹਨਾਂ ਦਾਸਾਂ ਨੂੰ ਤੁਸੀਂ ਨਿਹਾਲ ਕਰ ਦਿੱਤਾ। ਜਿਹੜੇ ਨਹੀਂ ਜਾਣ ਸਕੇ, ਅਣਜਾਣ ਹੀ ਰਹੇ, ਉਹਨਾਂ ਨੇ ਤੁਹਾਡੇ ਤੇ ਪ੍ਰਤੀਤ ਨਹੀਂ ਧਾਰੀ, ਪਰ ਜਿਨ੍ਹਾਂ ਨੇ ਜਾਣ ਲਿਆ ਕਿ ਤੁਸੀਂ ਵੱਡੇ ਹੋ, ਤੁਸੀਂ ਮਹਾਨ ਹੋ, ਮਹਾਰਾਜ ਜੀ ਆਪਣੇ ਉਹਨਾਂ ਦਾਸਾਂ ਨੂੰ ਤੁਸਾਂ ਨੇ ਨਿਹਾਲ ਨਿਹਾਲ ਕਰ ਦਿੱਤਾ।
ਨਿਵਾਰ ਮੋਹ ਤਾਪ ਕੋ,
ਤੁਸੀਂ ਆਪਣੇ ਸੇਵਕਾਂ ਦੇ ਮੋਹ ਦੇ ਤਾਪ ਨੂੰ ਨਿਵਾਰਨੇ ਵਾਲੇ ਹੋ।
ਜਪਾਏ ਨਾਮ ਜਾਪ ਕੋ,
ਮਹਾਰਾਜ ਜੀ ਤੁਹਾਡੇ ਪਵਿੱਤਰ ਅੰਮ੍ਰਿਤ ਨਾਮ ਦੇ ਜਾਪ ਨੂੰ ਤੁਸੀਂ ਜਪਾਇਆ ਹੈ, ਸੰਸਾਰ ਦੇ ਜੀਵਾਂ ਨੂੰ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਜਾਪ ਨੂੰ ਜਪਾਇਆ ਹੈ।
ਸਦਾ ਅਧੀਨ ਪ੍ਰੇਮ ਕੋ,
ਸਦਾ ਹੀ ਪ੍ਰੇਮ ਦੇ ਅਧੀਨ ਹੋ ਮਹਾਰਾਜ, ਤੁਸੀਂ ਪਰਮੇਸ਼ਰ ਦਾ ਜਾਪ ਜਪਾਇਆ ਸੰਸਾਰ ਦੇ ਜੀਆਂ, ਔਰ ਸਦਾ ਜਿਨ੍ਹਾਂ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਹੈ ਉਹਨਾਂ ਪ੍ਰੇਮ ਕਰਨ ਵਾਲਿਆਂ ਦੇ ਤੁਸੀਂ ਸਦਾ ਹੀ ਅਧੀਨ ਹੋ।
ਨਿਰਭਾਇ ਕੀਨ ਨੇਮ ਕੋ,
ਮਹਾਰਾਜ ਜੀ ਤੁਸੀਂ ਨੇਮ ਨੂੰ ਨਿਭਾਉਣ ਵਾਲੇ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਇਹ ਨੇਮ ਗੁਰੂ ਅੰਗਦ ਦੇਵ ਸਾਹਿਬ ਵੀ ਨਿਭਾਉਂਦੇ ਰਹੇ ਹਨ।
ਸੁਤਾਏ ਜੇਮ ਹੇਮ ਕੇ,
ਮਹਾਰਾਜ ਜੀ ਤੁਸੀਂ ਆਪਣੇ ਸੇਵਕਾਂ ਨੂੰ ਕਸੌਟੀ ਦਾ ਤਾਰ ਤਪਾ ਕੇ ਉਹਨਾਂ ਨੂੰ ਸ਼ੁੱਧ ਸੋਨਾ ਬਣਾ ਕੇ, ਸ਼ੁੱਧ ਬਾਰਾਂ ਬੰਨੀ ਦਾ ਸੋਨਾ ਬਣਾਉਣ ਵਾਲੇ ਹੋ।
ਸੁਦਾਨ ਦੇਤ ਛੇਮ ਕੇ,
ਆਪਣੇ ਦਾਸਾਂ ਤੇ ਸੇਵਕਾਂ ਨੂੰ ਮੁਕਤੀ ਦਾ ਦਾਨ ਦੇਣ ਵਾਲੇ ਹੋ।
ਸੁਛੰਦ ਸਿੰਧ ਨੰਦਨਾ,
ਮਹਾਰਾਜ ਜੀ ਆਕਾਸ਼ ਵਿੱਚ ਚਮਕਣ ਵਾਲਾ ਜਿਹੜਾ ਚੰਦਰਮਾ ਹੈ, ਉਹ ਸਮੁੰਦਰ ਦਾ ਪੁੱਤ ਕਿਹਾ ਜਾਂਦਾ ਹੈ, ਉਹ ਸੁਤੰਤਰ ਨਹੀਂ ਹੈ, ਪਰ ਮਹਾਰਾਜ ਤੁਸੀਂ ਸੁਛੰਦ ਹੋ, ਸੁਤੰਤਰ ਹੋ, ਆਪ ਖੁਦ ਸਵਾਮੀ ਹੋ, ਮਾਲਕ ਹੋ।
ਅਮੰਦ ਹੋ ਮਨਿੰਦਨਾ,
ਮਹਾਰਾਜ ਜੀ ਤੁਹਾਡੇ ਬਰਾਬਰ ਕੋਈ ਨਹੀਂ। ਇਹ ਆਕਾਸ਼ ਵਿੱਚ ਚਮਕਣ ਵਾਲਾ ਚੰਦਰਮਾ ਮੰਦ ਹੋ ਜਾਂਦਾ, ਇਹ ਵੱਧਾ ਘਟਦਾ, ਪਰ ਤੁਹਾਡਾ ਪ੍ਰਤਾਪ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਪਹਿਲੋਂ ਹੈ, ਹੁਣ ਹੈ, ਅੱਗੇ ਨੂੰ ਵੀ ਇਸੇ ਤਰ੍ਹਾਂ ਹੀ ਰਹੇਗਾ। ਤੁਹਾਡੇ ਮਨਿੰਦ, ਤੁਹਾਡੇ ਬਰਾਬਰ ਕੋਈ ਨਹੀਂ।
ਗੋਬਿੰਦ ਸ਼ਤਰੂਕੰਦਨਾ,
ਹੇ ਗੁਰੂ ਅੰਗਦ ਦੇਵ ਸਾਹਿਬ ਤੁਸੀਂ ਗੋਬਿੰਦ ਰੂਪ ਹੋ, ਇਹ ਸਾਰੀ ਧਰਤੀ ਦੇ ਸਵਾਮੀ ਮਾਲਕ ਹੋ। ਸ਼ਤਰੂਕੰਦਨਾ, ਸ਼ਤਰੂਆਂ ਦਾ, ਦੁਸ਼ਮਣਾਂ ਦਾ, ਦੁਖੀਆਂ ਦਾ ਨਾਸ਼ ਕਰਨ ਵਾਲੇ ਹੋ।
ਸੁਬੰਦਨਾ ਤੋ ਬੰਦਨਾ,
ਮਹਾਰਾਜ ਜੀ ਤੁਹਾਨੂੰ ਮੇਰੀ ਵੰਦਨਾ ਹੈ, ਤੁਹਾਨੂੰ ਮੇਰੀ ਵੰਦਨਾ ਹੈ, ਨਮਸਕਾਰ ਹੈ।
ਦੋਹਰਾ ਸ਼੍ਰੀ ਸਤਿਗੁਰ ਕੇ ਮਾਪੇ ਅਬ ਹੋਏ ਗਏ ਅੰਤਰ ਧਿਆਨ।
ਬੇਨਤੀ ਕਰਦਿਆਂ ਕਹਿੰਦੇ ਹੇ ਸ਼੍ਰੀ ਸਤਿਗੁਰੂ ਜੀ, ਆਪ ਜੀ ਇਸ ਤਰ੍ਹਾਂ ਅਚਾਨਕ ਕਿਵੇਂ ਅੰਤਰ ਧਿਆਨ ਹੋ ਸਕਦੇ ਹੋ? ਅਚਾਨਕ ਹੀ ਇਸ ਤਰ੍ਹਾਂ ਕਿਵੇਂ ਅੰਤਰ ਧਿਆਨ ਹੋ ਗਏ?
ਲੋਕਨ ਕੀ ਸ਼ੰਕਾ ਕਹਾ ਤੁਮੇ ਨਾ ਉਚਿਤ ਮਹਾਨ।
ਇਹ ਲੋਕਾਂ ਨੇ ਸ਼ੰਕਾ ਕੀਤੀ ਕਿ ਕਈਆਂ ਨੇ, ਤੇ ਮਹਾਰਾਜ ਉਹਨਾਂ ਦਾ ਸ਼ੰਕਾ ਨਿਵਾਰਨਾ ਆਪ ਜੀ ਦਾ ਸੀਗਾ ਕਰਤੱਵ, ਪਰ ਇਸੇ ਤਰ੍ਹਾਂ ਸਾਨੂੰ ਦਰਸ਼ਨ ਦਿੱਤੇ ਬਿਨਾਂ अचानक अंतर ध्यान हो जाना ये योग नहीं।
देहो दर्शन करो ना करो प्रथम जगत की रीत।
जिवें पहलो दर्शन दे के नवाज रहे सी उसे तरह हुण भी कृपा करके अपने दर्शन दे के नवाजो। अपने दर्शन दे के कृतार्थ करो गरीब नवाज।
करते रहे सो अब करो क्यों ठानो विपरीत।
पहला कृतार्थ करते रहे ओ दर्शन दे के उस तरह हुण भी दर्शन दे के कृतार्थ करो महाराज। एदा ए विपरीत कर्म ना करो।
परम ताम अभिराम को गमनो ए तन त्याग।
साहिब जे परम धाम नू आप जी ने जाना है ता अपना ए पांच भौतिक शरीर त्याग के जावो। इस शरीर नू त्याग के जावो आप जी दा पावन स्थान उजागर होवे।
इम बिनती सुन दास की जान महा अनुराग।
जो अपने सेवक दास यानी कि गुरु अमरदास साहब जी दी बेनती धन गुरु अंगद देव साहब जी महाराज जी ने सुनी के बड़ी प्रेम दे विच आ के गुरु अमरदास साहब ने बेनती कीती है।
सिंघासन पर बिदत पे देख सकल हर खाए।
एकदम सिंघासन ते सतगुरु जी प्रगट हो गए। सारी संगत ने दर्शन कीते वेख के सब दे मन च खुशी होई।
जय जय शब्द उचार कर परे दूर सब पाए।
जय जय कार दा नाद गुजाउंदिआं सब महाराज जी दे चरणा ते आके टह पए। खिमा करो महाराज जिन्हां ने शंका कीता सी ना ओ सब आण पए। महाराज जी दी जय जय कार करदे ने नाले सतगुरु गुरु अंगद देव साहब दे चरणा ते प्रणाम कर दे नमस्कार कर दे हन।
दोहरा अमरदास ओए पास गुर निज अरदास प्रकाश।
सतगुरु अमरदास साहब गुरु अंगद साहब दे पास आए कोल आके अपनी बेनती सतगुरां दे चरणा च कीती।
अद्भुत लीला आप की सदा बिलास हुलास।
लगे महाराज आप जी दी लीला अद्भुत है आप जी सदा ही हुलास वाले बिलास कर दे हो।
जो पई एक कारण किमरावर कीना।
महाराज जी ए कारण आप जी ने की वरताया संगत नु गुरु साहब ता जान दे सी संगत नु पता लग जे भी क्यों ए लीला वरती है इस करके पुछदे ने गुरु अमरदास जी। महाराज ए कारण आप जी ने किमें बरताया क्यों बरताया।
सब के मन अचरज बढ़ दीना।
महाराज जी सब दे मन विच अचरज है सब दे मन च हैरानी है।
इस प्रकार ने उचित तुम्हारे।
महाराज जी इस प्रकार करना योग नहीं सी।
परम ताम को जथा पधारे।
वे आप जी शरीर समेत ही परम ताम जा रहे सी।
श्री अंगद सुन तबे बखान।
सुन के धन गुरु अंगद देव साहब जी महाराज जी बोले।
सिखन के मन शंक महाना।
महाराज जी कहंदे पुरखा सिखां दे मन च शंका सी सिखां दे मन च कईयां दे संदेह सी।
सहत शरीर बैकुंठ सिधारे।
के गुरु साहब शरीर दे समेत बैकुंठ जानगे एदा इना दे मन च शंका सी।
आपस में मिल करते उचारे।
आपस विच मिल के ओ गल्लां करदे सन ओ विचारां करदे सन।
एव न करते शरदा ना शरदा नासत।
ए असी ओ ना करदे ता इना दे मन दी शरदा नष्ट हो जानी सी। जे असी शरीर समेत अलोप ना हुंदे ता सिखां दे मन दी शरदा चली जानी सी।
लगत दोष मम दासन ग्रासत।
ए मेरेया दासा नू दोष लगना सी ए शरदा भी होने हुंदे ता भ्रष्ट हो जांदे ओ भी फिर सानू ही दोष लगना सी। भी पूरा गुरु ता ओ है जेड़ा सिख दे अंदर शंका ना रहन देवे। आखो सतनाम
श्री वाही।
शास्त्रकार कहंदे है कि जेड़ा गुरु अपने सिख दा शंका ना निवार सके ओ गुरु नरकगामी हुंदा है। और जेड़ा सिख अपने शंके दी निर्विरती ले गुरु अगे बेनती ना करके उस शंके नू पाली जावे शरदा विहूणा हो जाए ते शरदा विहूणा हो के ओ सिख फिर नरकां नू चलिया जांदा। पातशाह कहिंदे असी अपने सेवकां दे मन दा शंका निवारना सी तां जो उहनां दे मन दी शरदा नष्ट ना हुंदी। इस करके असी ये लीला वरताई है।
सब इन मन शंका मल तारी,
सब ने अपने मन विच शंका दी मैल तारी सी। ए कईयां दे मना च शंके दी मैल आ गई सी।
एहो कृत कर जल साथ पखारी,
ए लीला करके ए चोज वरता के मानो असी मीह पा दिता जेदे नाल इना सारिया दे मना दे शंका दी मैल धोती गई है। ਜਿਵੇਂ ਮੀਂਹ ਨਾਲ ਮੈਲ ਧੋਤੀ ਜਾਂਦੀ ਹੈ, ਮਿੱਟੀ ਧੋਤੀ ਜਾਂਦੀ ਹੈ, ਇਉਂ ਇਸ ਕ੍ਰਿਤ ਦੇ ਨਾਲ ਇਹਨਾਂ ਦੇ ਮਨ ਦੀ ਇਹ ਮੈਲ ਸ਼ੰਕੇ ਦੀ ਨਿਰਵਿਰਤੀ ਹੋਈ ਹੈ।
ਮਮ ਸੰਗਤ ਤੇ ਸਿੱਖ ਸੁਖ ਪਾਵੇ,
ਮੇਰੀ ਸੰਗਤ ਕਰਕੇ ਮੇਰੇ ਸਿੱਖਾਂ ਨੂੰ ਸੁਖ ਪ੍ਰਾਪਤ ਹੋਵੇਗਾ।
ਬਿਨ ਸ਼ਰਧਾ ਸੋ ਹਾਥ ਨ ਆਵੇ,
ਪਰ ਜੇ ਉਹ ਸ਼ਰਧਾ ਨਾ ਰੱਖਣਗੇ ਤੇ ਫਿਰ ਸੁਖ ਕਿਵੇਂ ਮਿਲੇਗਾ। ਮੇਰੀ ਸੰਗਤ ਕਰਕੇ ਜਿਹੜੇ ਸ਼ਰਧਾ ਰੱਖਣਗੇ ਉਹਨਾਂ ਸੁਖ ਪ੍ਰਾਪਤ ਹੋਣਾ ਨਾ, ਜੇ ਸ਼ੰਕਾ ਕਰਕੇ ਸ਼ਰਧਾ ਵੀ ਹੁਣੇ ਹੋ ਜਾਂਦੇ ਸੁਖੀ ਨਾ ਹੁੰਦੇ। ਇਸ ਕਰਕੇ ਅਸੀਂ ਇਹਨਾਂ ਦੇ ਮਨਾਂ ਦੀ ਸ਼ਰਧਾ ਬਹਾਲ ਕਰਨ ਨਿਮਿਤ ਇਹ ਚੋਜ ਵਰਤਾਇਆ, ਇਹ ਲੀਲਾ ਵਰਤਾਈ। ਇਹ ਗੁਰੂ ਕਲਾ ਅੱਜ ਵੀ ਗੁਰੂ ਘਰਾਂ ਵਿੱਚ ਕਿਤੇ ਨਾ ਕਿਤੇ ਕਦੇ ਨਾ ਕਦੇ ਵਰਤਦੀ ਹੈ, ਤਾਂ ਜੋ ਗੁਰੂ ਕੇ ਸਿੱਖਾਂ ਅੰਦਰ ਸ਼ਰਧਾ ਭਾਵ ਗੁਰੂ ਸਾਹਿਬ ਜੀ ਦੇ ਉੱਤੇ ਬਣਿਆ ਰਹੇ। ਪਹਿਲਾਂ ਵੀ ਵਰਤਦੀ ਰਹੀ ਹੈ, ਹੁਣ ਵੀ ਵਰਤਦੀ ਹੈ। ਕਦੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਗੂੰਗੇ ਬੋਲਣ ਲੱਗ ਪੈਂਦੇ ਹੈ, ਕਦੇ ਸਤਿਗੁਰਾਂ ਦੇ ਕਿਸੇ ਅਸਥਾਨ ਤੇ ਕੋਈ ਦੁੱਖ ਦੀ ਨਿਰਵਿਰਤੀ ਹੋ ਜਾਂਦੀ ਹੈ। ਇਹ ਗੁਰੂ ਸਾਹਿਬ ਜੀ ਦੀ ਕਲਾ ਵਰਤਦੀ ਹੈ ਇਸ ਕਰਕੇ ਕਿ ਗੁਰਸਿੱਖਾਂ ਅੰਦਰ ਸ਼ਰਧਾ ਭਾਵਨਾ ਬਣੀ ਰਹੇ। ਇਹ ਕਲਾ ਹੈ, ਇਹ ਗੁਰੂ ਸਾਹਿਬ ਦੀ ਖੇਡ ਹੈ, ਇਹ ਰਚੀ ਹੋਈ ਹੈ, ਪਾਤਸ਼ਾਹ ਦੀ ਆਪਣੀ ਰਚੀ ਹੋਈ ਰਚਨਾ ਹੈ।
ਬਿਗਸ ਬਦਨ ਤੇ ਬੌਰ ਬਖਾਨੀ,
ਫਿਰ ਮਹਾਰਾਜ ਜੀ ਹੱਸ ਕੇ ਨਾ ਖੇੜੇ ਵਿੱਚ ਆ ਕੇ ਬੋਲੇ,
ਸੁਨ ਪੁਰਖਾ ਤੂੰ ਪੂਰਨ ਗਿਆਨੀ।
ਮਹਾਰਾਜ ਜੀ ਕਹਿਣ ਲੱਗੇ ਪੁਰਖਾ ਤੂੰ ਪੂਰਨ ਗਿਆਨੀ। ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੇ ਗੁਰੂ ਅੰਗਦ ਸਾਹਿਬ, ਕਹਿੰਦੇ ਪੁਰਖਾ ਤੂੰ ਪੂਰਨ ਗਿਆਨ ਨੂੰ ਪ੍ਰਾਪਤ ਹੋ ਗਿਆ।
ਇਹ ਜਗ ਸਲਤਾ ਕੋ ਸੋ ਪ੍ਰਵਾਹ,
ਇਹ ਜਿਹੜਾ ਜਗਤ ਹੈ ਇਹ ਦਰਿਆ ਦੇ ਪ੍ਰਵਾਹ ਵਾਂਗੂ ਹੈ।
ਚੱਲਿਓ ਜਾਤ ਪੁਨ ਪੂਰਨ ਆਹਾ,
ਜਿਹੜਾ ਪਾਣੀ ਦਾ ਪੂਰ ਅੱਗੇ ਲੰਘ ਗਿਆ ਪਿੱਛੇ ਹੋਰ ਆ ਜਾਂਦਾ। ਓਨਾ ਹੀ ਇਹ ਦਰਿਆ ਹੈ, ਚੱਲ ਜਿਵੇਂ ਪਾਣੀ ਨਦੀ ਵਹਿੰਦੀ ਹੈ ਨਾ, ਦਰਿਆ ਵਹਿੰਦਾ, ਜਿੰਨਾ ਪਾਣੀ ਅੱਗੇ ਲੰਘ ਗਿਆ ਪਿੱਛੇ ਓਨਾ ਹੋਰ ਆ ਜਾਂਦਾ। ਏਦਾਂ ਇਹ ਜਗਤ ਦਰਿਆ ਦੇ ਪ੍ਰਵਾਹ ਵਾਂਗੂ ਹੈ, ਪੂਰਾਂ ਦੇ ਪੂਰ ਭਰ ਕੇ ਜਾ ਰਹੇ ਨੇ ਤੇ ਪੂਰਾਂ ਦੇ ਪੂਰ ਹੀ ਭਰ ਕੇ ਪਿੱਛੋਂ ਆ ਰਹੇ ਨੇ, ਜੰਮ ਵੀ ਰਹੇ ਨੇ ਤੇ ਮਰ ਵੀ ਰਹੇ ਨੇ। ਇਹ ਪ੍ਰਕਿਰਤੀ ਦਾ ਨਿਯਮ ਹੈ।
ਜਲ ਤਰੰਗ ਜਿਉਂ ਜਲੇ ਸਮਾਵੇ,
ਜਿਵੇਂ ਪਾਣੀ ਵਿੱਚੋਂ ਉੱਠੀ ਪਾਣੀ ਦੀ ਤਰੰਗ ਪਾਣੀ ਚ ਹੀ ਸਮਾ ਜਾਂਦੀ ਹੈ।
ਹੈ ਜਲ ਜਲ ਤੇ ਭਿੰਨ ਦਿਖਾਵੇ,
ਉਹ ਤਰੰਗ ਹੁੰਦੀ ਤਾਂ ਪਾਣੀ ਹੈ ਪਰ ਪਾਣੀ ਤੋਂ ਵੱਖਰੀ ਦਿਸਦੀ ਹੈ ਤਾਂ ਪਾਣੀ ਉਹਦੇ ਵਿੱਚ ਪਰ ਉਹ ਪਾਣੀ ਤੋਂ ਵੱਖਰੀ ਦਿਸਦੀ ਹੈ।
ਸੰਤ ਦਵੈਤ ਤਿਮ ਨਾਹਿਨ ਮਾਨੇ,
ਇਸੇ ਤਰ੍ਹਾਂ ਜਿਹੜੇ ਸੰਤ ਨੇ ਉਹ ਦਵੈਤ ਨਹੀਂ ਮੰਨਦੇ, ਉਹ ਇੱਕ ਨੂੰ ਹੀ ਮੰਨਦੇ ਨੇ। ਉਹਨਾਂ ਨੂੰ ਤਰੰਗ ਵੱਖਰੀ ਨਹੀਂ ਦਿਸਦੀ, ਤਰੰਗ ਵਿੱਚ ਵੀ ਪਾਣੀ ਦਿਸਦਾ। ਪਰਮੇਸ਼ਰ ਤੋਂ ਪੈਦਾ ਹੋਏ ਜੀਵ ਪਰਮੇਸ਼ਰ ਤੋਂ ਵੱਖਰੇ ਨਹੀਂ, ਉਹਨਾਂ ਸਾਰਿਆਂ ਵਿੱਚ ਉਹ ਪਰਮੇਸ਼ਰ ਦੀ ਜੋਤ ਨੂੰ ਵੇਖਦੇ ਨੇ।
ਆਤਮ ਪਰਮਾਤਮ ਇੱਕ ਜਾਨੀ,
ਆਤਮਾ ਤੇ ਪਰਮਾਤਮਾ ਨੂੰ ਇੱਕ ਕਰਕੇ ਜਾਣਦੇ ਨੇ ਜਿਹੜੇ ਸੰਤ ਹਨ।
ਜਿਮ ਜਲ ਵਿਖੇ ਬੁੱਧ ਬੁਧਾ ਹੋਏ,
ਜਿਵੇਂ ਪਾਣੀ ਵਿੱਚੋਂ ਬੁੱਧ ਬੁਧਾ ਪੈਦਾ ਹੁੰਦਾ ਹੈ।
ਜਨਮ ਮਰਨ ਦੋਹਿਨ ਇਮ ਜੋਏ,
ਉਹ ਪਾਣੀ ਵਿੱਚ ਹੀ ਸਮਾ ਜਾਂਦਾ, ਇਸੇ ਤਰ੍ਹਾਂ ਜਨਮ ਤੇ ਮਰਨ ਦੀ ਖੇਡ ਹੈ।
ਪੱਤਰ ਪੁਰਾਤਨ ਤਰੂ ਕੇ ਗਿਰੇ,
ਜਿਵੇਂ ਕਿਸੇ ਦਰਖਤ ਦੇ ਪੁਰਾਣੇ ਪੱਤੇ ਜਿਹੜੇ ਨੇ ਟੁੱਟ ਕੇ ਡਿੱਗ ਜਾਂਦੇ ਨੇ।
ਬੌਰ ਨਾ ਜੁਰੇ ਨਹੀਂ ਲੱਗ ਪਰੇ
ਉਹ ਪੱਤੇ ਨਹੀਂ ਮੁੜ ਜੁੜਦੇ ਉਹਨਾਂ ਦੀ ਥਾਵੇਂ ਨਵੇਂ ਪੱਤੇ ਆ ਜਾਂਦੇ ਨੇ
ਤਥਾ ਸਰੀਰ ਜਰਜਰੀ ਹੋਏ
ਇਸੇ ਤਰ੍ਹਾਂ ਜਦੋਂ ਇਹ ਸਰੀਰ ਜਰਜਰੀ ਹੁੰਦੇ ਨੇ ਪੁਰਾਣੇ ਹੁੰਦੇ ਨੇ
ਮਰਤ ਨਾ ਇਹ ਉਪਜੇ ਜਗ ਜੋਏ
ਮਰ ਜਾਂਦੇ ਨੇ ਇਹ ਸਰੀਰ ਨੀ ਦੁਬਾਰਾ ਆਉਂਦਾ ਫਿਰ ਨਵੇਂ ਸਰੀਰ ਪ੍ਰਾਪਤ ਹੁੰਦੇ ਨੇ
ਜਗਤ ਅਨਾਦ ਕਾਲ ਕੋ ਐਸੇ
ਆਦਿ ਕਾਲ ਤੋਂ ਇਹ ਜਗਤ ਦਾ ਪ੍ਰਵਾਹ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ
ਚਲਿਓ ਆਏ ਜੇ ਪਾਰ ਨ ਕੈਸੇ
ਇਹਦਾ ਕੋਈ ਪਾਰ ਉਰਾਰ ਨਹੀਂ ਵੀ ਕਦੋਂ ਦਾ ਬਣਿਆ ਤੇ ਕਦੋਂ ਦਾ ਚੱਲ ਰਿਹਾ
ਅਬ ਤੁਮ ਸਭ ਨੇ ਮੋਹੇ ਪਿਛਾਰੀ
ਮਹਾਰਾਜ ਜੀ ਹੁਣ ਰੀਤ ਦੱਸਦੇ ਮਰਿਆਦਾ ਦੱਸਦੇ ਕਿ ਹੁਣ ਤੁਸੀਂ ਸਾਡੇ ਪਿੱਛੋਂ
ਕਰੋ ਨਾ ਸ਼ੋਕ ਮੋਹ ਕੋ ਟਾਰੀ
ਸਾਡੇ ਪਿੱਛੋਂ ਕਿਸੇ ਨੇ ਸ਼ੋਕ ਨਹੀਂ ਕਰਨਾ ਮੋਹ ਨੀ ਰੱਖਣਾ ਮਮਤਾ ਨੀ ਕਰਨੀ ਸਰੀਰਾਂ ਦੀ
ਮੰਗਲ ਨਾਨਾ ਭਾਂਤ ਕਰੀ ਜੇ
ਮਹਾਰਾਜ ਜੀ ਕਹਿੰਦੇ ਨਾਨਾ ਪ੍ਰਕਾਰ ਦੇ ਮੰਗਲ ਕਰਨੇ ਆ ਸਾਡੇ ਚਲੇ ਗਏ ਸਾਡੇ ਪਿੱਛੋਂ ਖੁਸ਼ੀ ਮਨਾਉਣੀ ਆ ਮੰਗਲ ਕਰਨੇ ਹਨ
ਸ਼ਬਦ ਕੀਰਤਨ ਪਠੋ ਸੁਣੀ ਜੇ
ਗੁਰਬਾਣੀ ਦਾ ਸ਼ਬਦ ਕੀਰਤਨ ਪੜਨਾ ਤੇ ਗਾਵਣਾ ਤੇ ਸੁਣਨਾ ਹੈ
ਦੋਨੋ ਪੁੱਤਰ ਆਏ ਤਿਸ ਕਾਲਾ
ਇਹਨੇ ਨੂੰ ਮਹਾਰਾਜ ਜੀ ਦੇ ਦੋਵੇਂ ਪੁੱਤਰ ਹਾਜ਼ਰ ਹੋਏ ਸਤਿਗੁਰਾਂ ਦੇ ਸਨ ਮੁਖ ਆ ਕੇ ਪੁੱਛਣ ਲੱਗੇ ਮਹਾਰਾਜ ਸਾਡੇ ਵਾਸਤੇ ਪੁੱਤਰ ਧਰਮ ਕੀ ਹੈ ਆਪ ਜੀ ਦੇ ਨਿਮਿਤ ਪਿੱਛੋਂ ਅਸੀਂ ਕਿਹੜੀ ਕਿਰਿਆ ਕਰੀਏ ਉਹ ਗੁਰੂ ਅੰਗਦ ਦੇਵ ਸਾਹਿਬ ਜੀ ਦੱਸ ਰਹੇ ਨੇ ਸਤਿਗੁਰੂ ਜੀ ਜਿਵੇਂ ਸੱਚਖੰਡ ਜਾ ਰਹੇ ਨੇ ਜੋਤੀ ਜੋਤ ਸਮਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ ਗਰੀਬਨ ਬਾਜ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਚੁਤ ਹੇ ਪਾਰ ਬ੍ਰਹਮ
ਨਾਸੀ ਅਗਨਾਸ
ਹੇ ਪੂਰਨ ਹੇ ਸਰਬਮ
ਪੰਜਨ ਗੁਣ ਦਾਸ
ਹੇ ਸੰਗੀ ਹੇ ਨਿਰੰਕਾਰ ਹੇ ਗੋਬਿੰਦ ਹੇ ਗੁਣ ਨਿਧਾਨ ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ ਹੇ ਠਾਕੁਰ ਹੋ ਦਾਸਰੋ ਨਾਨਕ ਦੀਜੈ ਨਾਮ ਦਾ
ਰਾਖੋ ਹੀ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧਿ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕੇ ਹੋ ਤਿਨਿਆਲੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰ ਨਿਆਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰ ਨਿਆਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।